ਸਭ ਕੁਲ ਤਾਰਸੀ ਮਾਨਸ ਕਾ ਵਿਚਾਰਾ ਤਿਹ ਲੋਕ ਸੁਣਾ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਪ੍ਰਸਾਦ ਸਿੰਘ ਜੀ ਭਾਗੀ ਹਾਂ ਜੋ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਪਾਵਨ ਪਿੱਤਰ ਦਰਬਾਰ ਅੰਦਰ ਹਾਜ਼ਰੀ ਭਰ ਕੇ ਹਜ਼ੂਰੀ ਅੰਦਰ ਬੈਠ ਕੇ ਆਪ ਸਰਬੱਤ ਨੇ ਸਤਿਕਾਰ ਸਹਿਤ ਨਾਮ ਸਿਮਰਨ ਜਾਪ ਅਤੇ ਆਸਾ ਜੀ ਵਾਜ ਦੇ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਕੇ ਇਸੇ ਤਰ੍ਹਾਂ ਹੀ ਆਪਣੇ ਪਾਵਨ ਪਿੱਤਰ ਉਪਦੇਸ਼ ਨਾਲ ਜੋੜੀ ਰੱਖਣ। ਹੁਣ ਪਾਵਨ ਸ੍ਰੀ ਮੁਖਵਾਕ ਦੀ ਸ਼ਬਦ ਵਿਚਾਰ ਸਰਵਣ ਕਰਾ ਰਹੇ ਸਤਿਕਾਰਯੋਗ ਪਾਤਸ਼ਾਹ ਭਾਈ ਰਾਮ ਸਿੰਘ ਜੀ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਬਿਖਮ ਨਦੀ ਜਾਏ ਤਰਣੀ ਸਾਧ ਸੰਗਤ ਕੈ ਅੰਚਲ ਲਾਭ ਬਿਖਮ ਨਦੀ ਜਾਏ ਤਰਣੀ ਜੁਗ ਜੁਗ ਅਟਲ ਜਾਗਤ ਜੋਤ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਵਿਮਾਨ ਗੁਰੂ ਸਵਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 730 'ਤੇ ਅੰਕਿਤ ਸ਼ਬਦ ਦਾ ਸਿਰਲੇਖ ਹੈ ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਦੇ ਅੰਦਰ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਮੁੱਚਾ ਸ਼ਬਦ ਇੱਕੋ ਹੀ ਪਦਾ ਹੈ। ਆਪਾਂ ਦੇਖ ਰਹੇ ਹਾਂ ਜਿਤਨੇ ਵੀ ਮੁੱਖ ਵਾਕ ਸਰਵਣ ਕਰਦੇ ਹਾਂ ਕੁਛ ਦੋ ਪਦਿਆਂ ਦੇ ਸ਼ਬਦ ਨੇ, ਕੁਛ ਤਿੰਨ ਪਦਿਆਂ ਦੇ ਸ਼ਬਦ ਨੇ, ਕੁਛ ਚਾਰ ਪਦਿਆਂ ਦੇ ਨੇ, ਅਸ਼ਟਪਦੀਆਂ ਦੇ ਰੂਪ ਵਿੱਚ ਵੀ ਹੈ। ਇਹ ਸਾਰਾ ਸ਼ਬਦ ਇੱਕੋ ਹੀ ਪਦਾ ਹੈ। ਸੌਖੇ ਜੇ ਸ਼ਬਦ ਮੇਰੇ ਗੁਰੂ ਪਿਤਾ ਨੇ ਵਰਤੇ ਨੇ, ਮੁੱਖ ਵਾਕ ਅੰਦਰ ਆਏ ਹੋਏ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਦੇ ਨਾਲ ਰਿਲੇਟ ਕਰਕੇ, ਜਿਵੇਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਅਸੀਂ ਦੇਖਦੇ ਹਾਂ ਕਿ ਮੇਰੀ ਦਸਤਾਰ ਠੀਕ ਤਰ੍ਹਾਂ ਸੱਜ ਗਈ ਹੈ ਅਤੇ ਸ਼ੀਸ਼ਾ ਦੱਸ ਦਿੰਦਾ ਹੈ ਕਿ ਆਹ ਇੱਥੇ ਜੇ ਫਰਕ ਹੈ, ਬੰਦਾ ਉਸ ਨੂੰ ਠੀਕ ਕਰਦਾ ਹੈ। ਜਿਸ ਤਰ੍ਹਾਂ ਕੇਸਾਂ ਨੂੰ ਦਾੜੇ ਨੂੰ ਸੰਵਾਰ ਕੇ ਸ਼ੀਸ਼ੇ ਦੇ ਸਾਹਮਣੇ ਖਲੋਂਦਾ ਹੈ, ਸ਼ੀਸ਼ਾ ਦੱਸ ਦਿੰਦਾ ਹੈ ਤੇਰੇ ਕੇਸ ਵਿਖੜੇ ਹੋਏ ਨੇ, ਕੰਘਾ ਕਰ ਲਿਆ ਅਤੇ ਬੰਦਾ ਉਸਨੂੰ ਠੀਕ ਕਰਦਾ ਹੈ, ਸੰਵਾਰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਖਵਾਕ ਰਾਹੀਂ ਅਸੀਂ ਆਪਣੀ ਜ਼ਿੰਦਗੀ ਨੂੰ ਦੇਖਣਾ ਹੈ ਔਰ ਜਿੱਥੇ ਸੰਵਾਰਨ ਦੀ ਲੋੜ ਹੈ ਇਸ ਨੂੰ ਸੰਵਾਰਨਾ ਹੈ। ਆਓ ਮੇਰੇ ਗੁਰੂ ਪਿਤਾ ਤੋਂ ਸਿੱਖੀਏ। ਇੱਕ ਵਾਰੀ ਕਰੋ ਕਿਰਪਾ ਜਪਣਾ ਜੀ, ਸਤਨਾਮ ਸ੍ਰੀ ਵਾਹਿਗੁਰੂ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਕਿਚਨ ਦੇ ਵਿੱਚ ਜਿਤਨਾ ਵੀ ਭੋਜਨ ਹੁੰਦਾ ਹੈ ਉਸਨੂੰ ਛਕਣ ਤੋਂ ਪਹਿਲਾਂ ਭਾਂਡੇ ਵਿੱਚ ਪਾਇਆ ਜਾਂਦਾ ਹੈ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਅਖੀਰਲੇ ਪੌੜੀ ਦੇ ਨਾਲ ਅੰਕਿਤ ਸ਼ਲੋਕਾਂ ਵਿੱਚ ਅਸੀਂ ਸੁਣ ਰਹੇ ਸੀ, ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ। ਭਾਂਡੇ ਬਣਾਉਣ ਵਾਲਾ ਜਦੋਂ ਭਾਂਡਾ ਬਣਾਉਂਦਾ ਹੈ ਤੇ ਉਹਨੂੰ ਪੂਰਨ ਰੂਪ ਵਿੱਚ ਤਿਆਰ ਕਰਦਾ ਹੈ। ਸਾਡਾ ਸਰੀਰ ਵੀ ਇੱਕ ਭਾਂਡਾ ਹੈ। ਇਸ ਸਰੀਰ ਰੂਪੀ ਭਾਂਡੇ ਦੇ ਅੰਦਰ ਮੇਰੇ ਵਾਹਿਗੁਰੂ ਨੇ ਆਪਣੀ ਜੋਤ ਰੱਖ ਦਿੱਤੀ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਨੇ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜਿਸ ਵੇਲੇ ਇਹ ਭਾਂਡਾ ਵਾਹਿਗੁਰੂ ਨੇ ਤਿਆਰ ਕੀਤਾ ਮਾਤਾ ਦੇ ਗਰਭ ਵਿੱਚ, ਇਸ ਨੂੰ ਸਾਜਿਆ, ਸੰਵਾਰਿਆ, ਸ਼ਿੰਗਾਰਿਆ, 9 ਮਹੀਨੇ ਲੱਗ ਗਏ। ਜਿਸ ਨੂੰ ਅਸੀਂ ਕਹਿੰਦੇ ਹਾਂ ਜਨਮ ਹੋਇਆ ਹੈ। ਸੱਚ ਇਹ ਹੈ ਕਿ ਇਹ ਜੀਵਨ ਦਾ ਭਾਂਡਾ ਮੇਰੇ ਵਾਹਿਗੁਰੂ ਨੇ ਤਿਆਰ ਕਰਕੇ ਇਸ ਵਿੱਚ ਆਪਣੀ ਜੋਤ ਰੱਖ ਕੇ ਸੰਸਾਰ ਵਿੱਚ ਕਿਸ ਨੂੰ ਦਿੱਤਾ ਹੈ? ਜਿਹਨੂੰ ਅਸੀਂ ਕਹਿੰਦੇ ਮਾਤਾ ਪਿਤਾ, ਉਹਨਾਂ ਨੂੰ ਫੜਾ ਦਿੱਤਾ ਇਹ ਭਾਂਡਾ। ਜਿਸ ਨੂੰ ਅਸੀਂ ਕਹਿੰਦੇ ਹਾਂ ਪਰਿਵਾਰ, ਪਰਿਵਾਰ ਨੂੰ ਇਹ ਜੀਵਨ ਦਾ ਭਾਂਡਾ ਫੜਾ ਦਿੱਤਾ ਹੈ। ਹੁਣ ਇਸ ਨੂੰ ਸੰਭਾਲ ਕੇ ਰੱਖਣਾ ਹੈ। ਕਦੀ ਪਰਖ ਕੇ ਦੇਖਣਾ, ਜਦੋਂ ਜਨਮ ਹੋਇਆ ਹੈ, ਬੱਚਾ ਹੈ, ਇਹ ਭਾਂਡਾ ਉਸ ਵੇਲੇ ਬੜਾ ਪਵਿੱਤਰ ਹੈ, ਮੈਲਾ ਨਹੀਂ ਹੈ, ਕੋਈ ਵੀ ਮੈਲ ਉਸ ਵੇਲੇ ਇਹਨੂੰ ਲੱਗੀ ਹੋਈ ਨਹੀਂ ਹੈ। ਵਾਹਿਗੁਰੂ, ਇੱਕ ਮਾਂ ਦੀ ਗੋਦੀ ਵਿੱਚ ਚੁੱਕਿਆ ਹੋਇਆ ਬੱਚਾ, ਉਸ ਬੱਚੇ ਦੇ ਅੰਦਰ ਕੋਈ ਹਉਮੈ ਦੀ ਮੈਲ ਨਹੀਂ ਹੈ, ਕੋਈ ਨਫ਼ਰਤ ਦੀ ਮੈਲ ਨਹੀਂ ਹੈ, ਕਿਸੇ ਕਿਸਮ ਦੇ ਵਿਕਾਰ ਜਾਂ ਬੁਰੀ ਆਦਤ ਜਾਂ ਬੁਰੀ ਸੋਚ ਦੀ ਕੋਈ ਮੈਲ ਨਹੀਂ ਹੈ। ਬੜਾ ਪਵਿੱਤਰ ਭਾਂਡਾ ਹੈ ਔਰ ਰੱਬ ਦਾ ਰੂਪ ਹੈ। ਮਾਪੇ ਉਸਨੂੰ ਸੰਭਾਲਦੇ ਨੇ। ਹੁਣ ਸੰਭਾਲਣਾ ਸੀ ਇਹ ਸੋਚ ਕੇ ਕਿ ਇਹ ਗੁਰੂ ਦਾ ਸਾਹਿਬਜ਼ਾਦਾ ਹੈ, ਗੁਰੂ ਦੀ ਸਾਹਿਬਜ਼ਾਦੀ ਹੈ, ਬੇਟੀ ਹੈ ਤੇ ਉਹ ਗੁਰੂ ਦੀ ਸਾਹਿਬਜ਼ਾਦੀ ਹੈ, ਬੇਟਾ ਹੈ ਤੇ ਗੁਰੂ ਦਾ ਸਾਹਿਬਜ਼ਾਦਾ ਹੈ। ਉਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਸੀ ਜੋ ਗੁਰੂ ਪਿਤਾ ਨੇ ਕਹੇ ਸਨ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਮਨ ਅੰਦਰ ਇਹ ਭਾਵਨਾ ਰੱਖਣੀ ਸੀ, ਇਹ ਮੇਰਾ ਨਹੀਂ ਹੈ, ਗੁਰੂ ਦਾ ਹੈ। ਆਖੋ ਵਾਹਿਗੁਰੂ ਤੇ ਵਾਹਿਗੁਰੂ ਦਾ ਭਾਂਡਾ ਹੈ। ਨਾਲ ਇਹ ਵੀ ਖਿਆਲ ਰੱਖਣਾ ਸੀ ਕਿ ਸਾਡਾ ਜੀਵਨ ਵੀ ਵਾਹਿਗੁਰੂ ਦਾ ਭਾਂਡਾ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਭਾਂਡਾ ਵਰਤਿਆ ਹੈ, ਵਰਤਨ। ਕਿਚਨ ਦੇ ਅੰਦਰ ਅਗਰ ਭਾਂਡਾ ਜੂਠਾ ਹੋ ਜਾਂਦਾ ਹੈ, ਉਸਨੂੰ ਦਾਲ ਸਬਜ਼ੀ ਲੱਗ ਜਾਂਦੀ ਹੈ, ਧੋਂਦੇ ਹਾਂ, ਧੋ ਕੇ ਕਦੀ ਵੀ ਉਸਨੂੰ ਜੂਠੇ ਬਰਤਨਾਂ ਦੇ ਵਿੱਚ ਜਾਂ ਮੈਲੇ ਬਰਤਨਾਂ ਵਿੱਚ ਨਹੀਂ ਰੱਖਦੇ, ਉਸਨੂੰ ਅਲੱਗ ਰੱਖਿਆ ਜਾਂਦਾ ਹੈ। ਉਹਦੇ ਨਾਲ ਸਾਰੇ ਸੁੱਚੇ ਬਰਤਨ ਹੀ ਰੱਖੇ ਜਾਂਦੇ ਨੇ। ਜਦੋਂ ਟੀਨੇਜ ਸ਼ੁਰੂ ਹੁੰਦੀ ਹੈ, 6 ਸਾਲ ਤੋਂ ਲੈ ਕੇ 12 ਸਾਲ ਤੱਕ ਆਪਣੇ ਘਰ ਤੋਂ ਬੱਚਾ ਬਾਹਰ ਨਿਕਲਦਾ ਹੈ। ਹੁਣ ਕਿਉਂ ਜੇ ਦੂਜੇ ਭਾਂਡਿਆਂ ਦੇ ਵਿੱਚ ਰਹਿ ਰਿਹਾ, ਅਗਰ ਮੈਲੇ ਭਾਂਡਿਆਂ 'ਚ ਰਹਿ ਰਿਹਾ ਤਾਂ ਵੀ ਮੈਲਾ ਹੋਏਗਾ, ਅਗਰ ਸੁੱਚਿਆਂ 'ਚ ਰਹਿ ਰਿਹਾ ਤਾਂ ਵੀ ਸੁੱਚਾ ਹੋਏਗਾ। ਇੱਕ ਕਿਚਨ ਵਿੱਚ ਪਿਆ ਹੋਇਆ ਭਾਂਡਾ ਤੇ ਅੱਖਾਂ ਦੇਖ ਕੇ ਦੱਸ ਦਿੰਦੀਆਂ ਨੇ ਇਹ ਮੈਲਾ ਹੈ, ਇਹ ਜੂਠਾ ਹੈ, ਇਸ ਨੂੰ ਦਾਲ ਸਬਜ਼ੀ ਲੱਗੀ ਹੋਈ ਹੈ, ਇਹਨੂੰ ਧੋਣ ਦੀ ਲੋੜ ਹੈ। ਉੱਥੇ ਅੱਖਾਂ ਨੂੰ ਦਿਖਾਈ ਦੇ ਰਿਹਾ ਧੋਣ ਵਾਲਾ ਪਾਊਡਰ, ਧੋਣ ਵਾਲਾ ਲਿਕਵਿਡ, ਉੱਥੇ ਅੱਖਾਂ ਨੂੰ ਦਿਖਾਈ ਦੇ ਰਿਹਾ ਪਾਣੀ ਜਿਸ ਦੇ ਨਾਲ ਧੋਤਾ ਜਾ ਸਕਦਾ ਹੈ। ਪਰ ਕੀ ਨਿਸ਼ਾਨੀ ਹੈ ਕਿ ਹਿਰਦੇ ਦਾ ਭਾਂਡਾ ਮੈਲਾ ਹੋ ਗਿਆ ਹੈ? ਪਹਿਲੀ ਨਿਸ਼ਾਨੀ, ਅੰਦਰ ਚੁਸਤ ਚਲਾਕੀ ਦੀ ਸੋਚ ਪੈਦਾ ਹੋ ਜਾਂਦੀ ਹੈ। ਖਵਾਇ ਚੁਸਤ ਚਲਾਕੀ, ਕਹਿ ਕੁਛ ਹੋਰ ਰਿਹਾ ਹੈ, ਅੰਦਰ ਭਾਵਨਾ ਕੁਛ ਹੋਰ ਹੈ, ਜਿਹਨੂੰ ਦੁਨੀਆ ਕਹਿੰਦੀ ਹੈ ਚਾਪਲੂਸੀ। ਉੱਪਰੋਂ ਤੇ ਵਡਿਆਈ ਕਰ ਰਿਹਾ ਹੈ, ਅੰਦਰੋਂ ਆਪਣਾ ਮਕਸਦ ਪੂਰਾ ਕਰ ਰਿਹਾ ਹੈ। ਦੂਸਰਾ ਹੈ ਸ਼ਰਾਰਤ ਵਾਲੀ ਸੋਚ। ਗੱਲ ਇਸ ਤਰੀਕੇ ਨਾਲ ਕਰਨੀ ਹੈ, ਦੂਸਰੇ ਨੂੰ ਡੀਗ੍ਰੇਡ ਕਰਨਾ, ਆਪਣੇ ਆਪ ਨੂੰ ਹੀਰੋ ਸ਼ੋ ਕਰਨਾ ਹੈ। ਇਹ ਬੜੀ ਭਾਰੀ ਮਹਿਲ ਹੈ। ਇਹ ਮਹਿਲ ਜ਼ਿਆਦਾ ਉਸ ਵੇਲੇ ਹੁੰਦੀ ਹੈ ਜਿਸ ਵੇਲੇ ਮਨ ਖੁਸ਼ੀ 'ਚ ਆ ਜਾਂਦਾ ਹੈ, ਚਾਰ ਮਿੱਤਰਾਂ ਵਿੱਚ ਬੈਠਾ ਹੈ, ਅਤੇ ਇਹ ਮਹਿਲ ਬਾਹਰ ਨਿਕਲਦੀ ਹੈ। ਹਿਰਦੇ ਦੇ ਭਾਂਡਿਆਂ, ਸਤਿਗੁਰਾਂ ਦੀ ਪੰਕਤੀ ਹੈ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਆਹ, ਹਿਰਦੇ ਦਾ ਭਾਂਡਾ ਉਹੀ ਚੰਗਾ ਹੈ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਭਾਵ ਸੀ ਜਿਹੜਾ ਜੀਵਨ ਵਾਹਿਗੁਰੂ ਤੋਂ ਦਾਤਾਂ ਪਾ ਕੇ ਉਹਨੂੰ ਆਪਣੀਆਂ ਨਾ ਸਮਝ ਕੇ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਜਿਉਂਦਾ ਹੈ, ਵਾਹਿਗੁਰੂ ਨੂੰ ਬੜਾ ਚੰਗਾ ਲੱਗਦਾ ਹੈ। 6 ਤਰ੍ਹਾਂ ਦੀਆਂ ਦਾਤਾਂ ਵਾਹਿਗੁਰੂ ਤੋਂ ਮਿਲਦੀਆਂ ਨੇ, 3 ਜ਼ਿੰਦਗੀ ਦੇ ਬਾਹਰ, 3 ਜ਼ਿੰਦਗੀ ਦੇ ਅੰਦਰ। ਬਾਹਰ ਜੋ ਦਾਤਾਂ ਮਿਲਦੀਆਂ ਨੇ ਉਹ ਪੈਸਾ, ਪ੍ਰੋਪਰਟੀ, ਸਟੇਟਸ, ਮਾਨ ਸਨਮਾਨ। ਜੋ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਤੋਂ ਦਾਤਾਂ ਮਿਲਦੀਆਂ ਨੇ ਉਹ ਨੇ ਗੁਣ, ਗਿਆਨ, ਨਾਮ। ਬਾਹਰਲੀਆਂ 3 ਤਰ੍ਹਾਂ ਦੀਆਂ ਦਾਤਾਂ ਨੂੰ ਭੁਗਤ ਕਿਹਾ, ਭੁਗਤ। ਅੰਦਰਲੀਆਂ 3 ਤਰ੍ਹਾਂ ਦੀਆਂ ਦਾਤਾਂ ਨੂੰ ਮੁਕਤ ਕਿਹਾ। ਵਾਹਿਗੁਰੂ ਦਾਤਾਂ ਦਿੰਦੇ ਨੇ। ਭਾਂਡਾ ਸ਼ਬਦ ਆਇਆ ਤੇ ਭਾਂਡੇ ਨਾਲ ਸੰਬੰਧਿਤ ਹੀ ਐਗਜ਼ੈਂਪਲਸ ਲੈਣੀਆਂ ਸੌਖੀਆਂ ਸਮਝ ਆ ਜਾਣਗੀਆਂ। ਇੱਕ ਪਿਆਲੀ ਦੇ ਵਿੱਚ ਉਤਨਾ ਦੁੱਧ ਨਹੀਂ ਪੈ ਸਕਦਾ ਜਿਤਨਾ ਇੱਕ ਜੱਗ ਵਿੱਚ ਪੈ ਜਾਂਦਾ ਹੈ। ਛੋਟੀ ਸੋਚ ਬਹੁਤ ਛੋਟਾ ਭਾਂਡਾ ਹੈ, ਵੱਡੀ ਸੋਚ ਵੱਡਾ ਭਾਂਡਾ ਹੈ। ਛੋਟੀ ਸੋਚ ਦੇ ਵਿੱਚ ਚੁਸਤ ਚਲਾਕੀ ਪੈ ਸਕਦੀ ਹੈ, ਛੋਟੀ ਸੋਚ ਦੇ ਵਿੱਚ ਟ੍ਰਾਂਸਪੇਰੈਂਟ ਥਿੰਕਿੰਗ ਨਹੀਂ ਆਉਂਦੀ। ਜੋ ਹੈ ਸੋ ਹੈ। ਗੁਰੂ ਰਹਿਮਤ ਕਰਨ, ਇਹ ਹਿਰਦੇ ਦਾ ਭਾਂਡਾ ਮੈਲਾ ਹੋਣਾ ਸ਼ੁਰੂ ਹੋਇਆ, ਪਰ ਟੀਨੇਜ ਦੇ ਵਿੱਚ ਮੈਲਾ ਹੋਣਾ ਸ਼ੁਰੂ ਹੋ ਜਾਂਦਾ, ਪਰ ਟੀਨੇਜ ਦੇ ਵਿੱਚ ਸੋਝੀ ਨਹੀਂ ਹੈ, ਪਤਾ ਨਹੀਂ ਹੈ। ਮਾਪੇ ਪਰਖ ਸਕਦੇ ਨੇ, ਅਗਰ ਮਾਪੇ ਸੁਚੇਤ ਹੋਣ, ਜਾਗੇ ਹੋਣ, ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਮੇਰਾ ਬੇਟਾ, ਮੇਰੀ ਬੇਟੀ ਕੀਰਤਨ ਦੇ ਵਿੱਚ ਕਿਤਨਾ ਕੁ ਇੰਟਰਸਟ ਲੈ ਰਹੇ ਨੇ, ਦੁਨੀਆਂ ਦੇ ਗਾਣਿਆਂ ਵਿੱਚ ਕਿਤਨਾ ਕੁ ਇੰਟਰਸਟ ਲੈ ਰਹੇ ਨੇ। ਦੋਨੋਂ ਤਰ੍ਹਾਂ ਦਾ ਇੰਟਰਸਟ ਦੱਸ ਦੇਗਾ, ਮੈਲ ਘੱਟ ਰਹੀ ਹੈ ਕਿ ਵੱਧ ਰਹੀ ਹੈ। ਟੀਨੇਜ ਦੇ ਵਿੱਚ ਪਹੁੰਚ ਕੇ ਕਿਤਨਾ ਕੁ ਖਿਝ ਰਿਹਾ ਹੈ, ਕਿਤਨਾ ਕੁ ਇਰੀਟੇਟ ਹੋ ਰਿਹਾ ਹੈ, ਕਿਤਨਾ ਕੁ ਚੰਗੀਆਂ ਗੱਲਾਂ ਸੁਣ ਲਿਆ ਹੈ, ਕਿਤਨੀਆਂ ਕੁ ਚੰਗੀਆਂ ਗੱਲਾਂ ਵੇਲੇ ਜ਼ਿਆਦਾ ਖਿਝ ਰਿਹਾ ਹੈ। ਨੋਟ ਕਰਿਓ, ਜਦੋਂ ਮਾਪੇ ਚੰਗੀ ਸਿੱਖਿਆ ਦੇਣ, ਟੀਨੇਜ ਦੇ ਵਿੱਚ ਬੱਚਾ ਖਿਝਦਾ ਹੋਵੇ, ਸਮਝ ਲਓ ਮੈਲ ਲੱਗਣੀ ਸ਼ੁਰੂ ਹੋ ਗਈ ਹੈ। ਇਹ ਮੈਲ ਜਵਾਨੀ ਵਿੱਚ ਰੰਗ ਦਿਖਾਏਗੀ, ਜੋ ਸੁੱਤਾ ਹੋਇਆ ਉਹਦੀ ਖੇਤੀ ਉਜੜੇਗੀ, ਜੋ ਜਾਗਿਆ ਉਹ ਖੇਤੀ ਬਚਾ ਲਏਗਾ। ਅਗਰ ਮਾਪੇ ਉਸ ਵੇਲੇ ਮਿਹਨਤ ਕਰਨ, ਉਹਦੇ ਹਿਰਦੇ ਦਾ ਭਾਂਡਾ ਸੁੱਚਾ ਰੱਖਿਆ ਜਾ ਸਕਦਾ ਹੈ, ਪਵਿੱਤਰ ਰੱਖਿਆ ਜਾ ਸਕਦਾ ਹੈ। ਘਰ ਦੇ ਵਿੱਚ ਦਿਨ ਵੇਲੇ ਕੰਮ ਧੰਦਾ ਕਰਦੇ ਹਾਂ, ਸ਼ਾਮ ਨੂੰ ਇਕੱਠੇ ਹੁੰਦੇ ਹਾਂ, ਸਾਰਾ ਪਰਿਵਾਰ ਬੈਠ ਕੇ ਇੱਕ ਰੂਟੀਨ ਬਣਾ ਸਕਦੇ ਨੇ, ਆਓ ਸੋਦਰ ਸਾਹਿਬ ਦਾ ਪਾਠ ਕਰੀਏ, ਦਾਦਾ ਦਾਦੀ ਬੈਠੇ ਜੇ, ਮਾਤਾ ਪਿਤਾ ਬੈਠੇ ਜੇ, ਪੁੱਤਰ ਧੀਆਂ ਬੈਠੇ ਨੇ, ਪੋਤਰੇ ਪੋਤਰੀਆਂ ਬੈਠੇ ਨੇ, ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ, ਡਜ਼ਨਟ ਮੈਟਰ ਕਿ 4 ਮੈਂਬਰ ਨੇ ਜਾਂ 8 ਮੈਂਬਰ ਨੇ, ਪਰ ਜਿੰਨੇ ਮੈਂਬਰ ਨੇ ਬੈਠੇ ਨੇ, ਸੋਦਰ ਸਾਹਿਬ ਦਾ ਪਾਠ ਕਰ ਰਹੇ ਨੇ। ਆਹ, ਭਾਂਡਾ ਧੋਤਾ ਜਾ ਰਿਹਾ ਹੈ। ਜੇ ਟੀਨ ਏਜ ਦੇ ਵਿੱਚ ਮਾਪੇ ਸੁਚੇਤ ਹੋ ਗਏ ਤਾਂ ਜਵਾਨੀ 'ਚ ਉਹਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਇਹ ਹਿਰਦੇ ਦਾ ਭਾਂਡਾ ਮੈਲਾ ਹੋਣ ਤੋਂ ਬਚਾਉਣਾ ਸਿੱਖਣ ਵਾਸਤੇ ਸਤਸੰਗਤ ਵਿੱਚ ਜਾਇਆ ਜਾਂਦਾ ਹੈ, ਕਿਵੇਂ ਬਚਾ ਕੇ ਰੱਖੀਏ। ਇਹ ਹਿਰਦੇ ਦਾ ਭਾਂਡਾ ਧੋਣ ਵਾਸਤੇ ਵਾਹਿਗੁਰੂ ਦੀ ਹਜ਼ੂਰੀ ਦਾ ਅਹਿਸਾਸ, ਵਾਹਿਗੁਰੂ ਦੇ ਸਿਮਰਨ ਦਾ ਅਹਿਸਾਸ ਮਨ ਅੰਦਰ ਰੱਖਣਾ ਹੈ। ਇਹਦੇ ਲਈ ਦੁਨੀਆ ਧਾਰਮਿਕ ਸਥਾਨਾਂ 'ਤੇ ਜਾਂਦੀ ਸੀ। ਇਹ ਗੱਲ ਖਿਆਲ ਕਰਨਾ, ਪੁਰਾਤਨ ਸਮਿਆਂ ਦੇ ਵਿੱਚ ਬੰਦਾ ਧਾਰਮਿਕ ਸਥਾਨ 'ਤੇ ਜਾਂਦਾ ਹੀ ਮਨ ਦੀ ਮੈਲ ਲਾਉਣ ਸੀ, ਪਰ ਇਹ ਗੱਲ ਵੱਖਰੀ ਸੀ ਕਿ ਜਿਹੜੇ ਲੋਕ ਆਪ ਆਪਣੇ ਭਾਂਡੇ ਨੂੰ ਪਵਿੱਤਰ ਰੱਖਦੇ ਸਨ, ਉਹ ਦੁਨੀਆ ਤੋਂ ਕਿਨਾਰਾਕਸ਼ੀ ਕਰਕੇ ਕਿਤੇ ਨਾ ਕਿਤੇ ਬੈਠਦੇ ਸਨ। ਉਹ ਭਾਵੇਂ ਕਿਤੇ ਵੀ ਬੈਠਦੇ, ਉਹਨਾਂ ਨੂੰ ਪਾਣੀ ਦਾ ਸਹਾਰਾ ਲੈਣਾ ਪੈਂਦਾ ਸੀ। ਬਜ਼ੁਰਗ ਬੈਠੇ ਨੇ, ਜਾਣਦੇ ਨੇ, ਪੁਰਾਤਨ ਸਮੇਂ 'ਚ ਪਾਣੀ ਦਾ ਇਤਨਾ ਪ੍ਰਬੰਧ ਨਹੀਂ ਸੀ ਹੁੰਦਾ। ਪਾਣੀ ਪਹਿਲਾਂ ਦੋ ਜਗ੍ਹਾ 'ਤੇ ਹੁੰਦਾ ਸੀ, ਸਮੁੰਦਰ ਜਾਂ ਫਿਰ ਬਰਫ਼ ਦਾ ਪਿਘਲਿਆ ਹੋਇਆ ਪਾਣੀ ਪਹਾੜਾਂ ਦੀਆਂ ਝਰਨੇ ਨਦੀਆਂ 'ਤੇ। ਸਮੁੰਦਰ ਦਾ ਪਾਣੀ ਖਾਰਾ ਹੁੰਦਾ ਸੀ, ਪੀਣ ਦੇ ਯੋਗ ਨਹੀਂ ਸੀ। ਪਿਘਲ ਕੇ ਆਇਆ ਪਾਣੀ ਪੀਣ ਦੇ ਯੋਗ ਹੁੰਦਾ ਸੀ, ਅਤੇ ਸਮੁੰਦਰ ਦੇ ਵਾਹਿਗੁਰੂ ਉਹਨਾਂ ਨਦੀਆਂ ਦੇ ਕਿਨਾਰਿਆਂ 'ਤੇ ਕੋਈ ਜਾ ਕੇ ਬੈਠਦਾ। ਦੁਨੀਆ ਜਾਂਦੀ, ਇਹਨਾਂ ਨੂੰ ਪੁੱਛਾਂਗੇ ਕਿ ਹਿਰਦੇ ਦਾ ਭਾਂਡਾ ਕਿਵੇਂ ਪਵਿੱਤਰ ਰੱਖਣਾ ਹੈ। ਉਹ ਜਦੋਂ ਆ ਕੇ ਦੱਸਦੇ ਸਨ ਕਿ ਉੱਥੇ ਧਾਰਮਿਕ ਸਥਾਨ 'ਤੇ ਬੈਠ ਕੇ ਭਾਂਡਾ ਪਵਿੱਤਰ ਹੋ ਜਾਂਦਾ ਹੈ, ਅਤੇ ਸਿੱਖਣ ਦੀ ਬਜਾਏ ਸਿਰਫ ਇੱਥੋਂ ਕੁ ਤੱਕ ਹੀ ਸਮਝ ਲਿਆ ਕਿ ਧਾਰਮਿਕ ਸਥਾਨ 'ਤੇ ਗਏ ਹਾਂ, ਭਾਂਡਾ ਪਵਿੱਤਰ ਹੋ ਗਿਆ। ਫਿਰ ਨੈਚੁਰਲੀ ਹੈ, ਪਾਣੀ ਉੱਥੇ ਹੁੰਦਾ ਸੀ, ਉਸ ਪਾਣੀ ਦਾ ਇਸ਼ਨਾਨ ਕਰਦੇ ਸਨ। ਕਹਿੰਦੇ ਸੀ ਇਸ਼ਨਾਨ ਕਰਕੇ ਆਏ ਹਾਂ, ਭਾਵ ਹਿਰਦੇ ਦਾ ਵੀ ਇਸ਼ਨਾਨ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਸਹਿਮਤ ਨਹੀਂ ਹਾਂ, ਮੈਂ ਸਹਿਮਤ ਨਹੀਂ ਹਾਂ। ਜੇ ਤੁਸੀਂ ਸਮਝਦੇ ਹੋ ਕਿ ਪਾਣੀ ਦੇ ਨਾਲ ਇਸ਼ਨਾਨ ਕਰਨ ਨਾਲ ਹਿਰਦੇ ਦਾ ਭਾਂਡਾ ਪਵਿੱਤਰ ਹੋ ਗਿਆ, ਕਹਿੰਦੇ ਗੱਲ ਜੱਚਦੀ ਨਹੀਂ ਹੈ। ਜੇ ਮਨ ਮੈਲਾ ਹੈ ਤਾਂ ਸਭ ਕੁਛ ਮੈਲਾ। ਜਪਜੀ ਸਾਹਿਬ ਜੀ ਦੀ 6ਵੀਂ ਪੌੜੀ ਦੇ ਵਿੱਚ ਗੁਰੂ ਪਿਤਾ ਕਹਿੰਦੇ ਆ ਦੁਨੀਆ ਦੇ ਲੋਕੋ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਹਾਏ ਕਰੀ। ਤੁਸੀਂ ਕਹਿੰਦੇ ਹੋ ਤੀਰਥ 'ਤੇ ਇਸ਼ਨਾਨ ਕਰਕੇ ਇਹ ਮੈਲ ਲਹਿ ਗਈ ਹੈ, ਕੀ ਹੁਣ ਵਾਹਿਗੁਰੂ ਨੂੰ ਚੰਗੇ ਲੱਗਦੇ ਹਾਂ? ਤੁਸੀਂ ਤੀਰਥ 'ਤੇ ਇਸ਼ਨਾਨ ਕਰਕੇ ਆਏ, ਜੇ ਅੰਦਰੋਂ ਸ਼ਰਾਰਤਾਂ ਦੀ ਸੋਚ ਖਤਮ ਹੋ ਗਈ, ਅੰਦਰੋਂ ਚੁਸਤ ਚਲਾਕੀ ਖਤਮ ਹੋ ਗਈ, ਅੰਦਰੋਂ ਕ੍ਰੋਧ ਦੀ ਮੈਲ ਲਹਿ ਗਈ, ਅੰਦਰੋਂ ਹਉਮੈ ਦੀ ਮੈਲ ਲਹਿ ਗਈ। ਭਗਤ ਕਬੀਰ ਜੀ ਨੇ ਤਾਂ ਦੁਨੀਆ ਦੇ ਨਾਲ ਬੜੀ ਲੌਜੀਕਲੀ ਜੰਗ ਜਿੱਤੀ ਹੈ। ਭਗਤਾਂ ਨੇ ਇੱਕ ਐਸਾ ਰੈਵੋਲਿਊਸ਼ਨ ਸ਼ੁਰੂ ਕੀਤਾ ਧਰਮ ਦੀ ਦੁਨੀਆ ਦੇ ਅੰਦਰ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਗਈ। ਭਗਤ ਕਬੀਰ ਜੀ ਕਹਿਣ ਲੱਗੇ, ਇਹ ਤਾਂ ਉਲਟਾ ਹੋ ਗਿਆ ਕਿ ਤੁਸੀਂ ਤੀਰਥ ਸਥਾਨ 'ਤੇ ਗਏ ਜੇ, ਧਾਰਮਿਕ ਸਥਾਨ 'ਤੇ ਗਏ ਜੇ, ਸਗੋਂ ਉਲਟਾ ਹਉਮੈ ਹੋ ਗਈ ਹੈ ਕਿ ਬਾਕੀ ਤਾਂ ਸ਼ਾਇਦ ਬੰਦੇ ਹੀ ਨਹੀਂ ਹੈ। ਕਹਿਣ ਲੱਗੇ ਉਲਟ ਹੋ ਗਿਆ, ਇੱਕ ਭਉ ਲੱਥੀ ਨਹਾਤੇ ਆ, ਦੋਏ ਭਾ ਚੜ੍ਹੀ ਅਸ ਹੋਰ। ਤੁਸੀਂ ਆਲਸ 'ਤੇ ਦੂਰ ਕੀਤਾ, ਉੱਦਮ 'ਤੇ ਕੀਤਾ ਹੈ, ਉੱਥੇ ਜਾ ਕੇ ਤੇ ਨਵੀਂ ਨਵੀਂ ਨਿੰਦਿਆ ਸ਼ਹੇੜ ਲਿਆਏ ਹੋ ਜੇ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਭਗਤ ਰਵਿਦਾਸ ਜੀ ਨੇ ਉਹਨਾਂ ਨੇ ਇੱਕ ਹੋਰ ਲੌਜੀਕਲੀ ਦੁਨੀਆ ਦੇ ਸਾਹਮਣੇ ਚੀਜ਼ ਪੇਸ਼ ਕੀਤੀ। ਉਹ ਕਹਿੰਦੇ ਸਾਡੇ ਨਾਲ ਚੱਲ ਤੂੰ ਧਾਰਮਿਕ ਸਥਾਨ 'ਤੇ। ਉਹ ਕਹਿਣ ਲੱਗੇ ਭਲਿਓ ਮਾਨਸੋ, ਮੈਂ ਜਿਤਨੇ ਕੁ ਪੈਸੇ ਕਮਾਉਣਾ ਉਤਨੇ ਕੁ ਖਰਚ ਕਰਦਾ, ਮੇਰੀ ਜ਼ਿੰਦਗੀ ਸਾਰਾ ਦਿਨ ਬਿਜ਼ੀ ਰਹਿੰਦੀ ਜੇ, ਮੈਂ ਤਾਂ ਇੱਥੇ ਹੀ ਵਾਹਿਗੁਰੂ ਨੂੰ ਯਾਦ ਕਰ ਲੈਂਦਾ, ਮੈਂ ਕਿੱਥੇ ਜਾਵਾਂ? ਕਹਿਣ ਲੱਗੇ ਜਿੱਥੇ ਮਹਿਲ ਉੱਤਰਦੀ ਜੇ। ਕਹਿੰਦੇ ਇੰਜ ਕਰੋ, ਆ ਕੌੜ ਤੁੰਮੀ ਲੈ ਜਾਓ। ਕੌੜ ਤੁੰਮੇ ਦਾ ਫਲ ਕੇਵਲ ਟਿੱਬਿਆਂ ਦੇ ਉੱਪਰ ਹੁੰਦਾ ਹੈ, ਅੰਦਰੋਂ ਬੜਾ ਕੌੜਾ ਹੁੰਦਾ ਹੈ, ਇਹਦਾ ਇਸ਼ਨਾਨ ਕਰਾ ਲਿਆਓ। ਲੈ ਗਏ ਤੀਰਥ ਸਥਾਨ 'ਤੇ ਗਏ ਆ, ਉਹਦਾ ਇਸ਼ਨਾਨ ਕਰਵਾ ਲਿਆਂਦਾ, ਲਓ ਜੀ ਭਗਤ ਜੀ ਲੈ ਲਓ। ਕਹਿਣ ਲੱਗੇ ਇੱਕ ਮਿੰਟ ਰੁਕੋ, ਜਾਓ ਨਾ ਹਾਲੇ, ਮੈਂ ਕੱਟ ਕੇ ਤੁਹਾਨੂੰ ਦਿੰਦਾ ਹੈ, ਇਹ ਤੁਹਾਨੂੰ ਪ੍ਰਸ਼ਾਦ ਛਕਾਉਣਾ ਹੈ। ਕਹਿਣ ਲੱਗੇ ਇਹ ਥੋੜ੍ਹੀ ਖਾਣ ਦੇ ਯੋਗ ਹੈ। ਕਹਿੰਦੇ ਇੰਜ ਨਹੀਂ ਕਹੀਦਾ ਹੁੰਦਾ। ਕਹਿੰਦੇ ਕਿਉਂ, ਇਹ ਤਾਂ ਕੌੜੀ ਹੈ। ਕਹਿੰਦੇ ਨਹੀਂ, ਹੁਣ ਨਹੀਂ ਕੌੜੀ ਹੋਣੀ, ਹੁਣ ਤਾਂ ਉੱਥੇ ਤੀਰਥ ਸਥਾਨ 'ਤੇ ਜਾ ਕੇ ਇਸ਼ਨਾਨ ਕਰਾ ਲਿਆਏ ਹੋ। ਕਹਿੰਦੇ ਇੱਦਾਂ ਥੋੜ੍ਹੀ ਕੁੜੱਤਣ ਲੈਂਦੀ ਜੇ। ਕਹਿੰਦੇ ਫਿਰ ਜੇ ਕੌੜ ਤੁੰਮੀ ਦੀ ਕੁੜੱਤਣ ਨਹੀਂ ਲੈਂਦੀ ਤਾਂ ਲਹੀ ਤੁਹਾਡੀ ਵੀ ਨਹੀਂ। ਆਖੋ ਵਾਹਿਗੁਰੂ ਸੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਅੰਮ੍ਰਿਤ ਦਾ ਸੋਮਾ ਹੈ। ਅੰਮ੍ਰਿਤ ਦੇ ਸੋਮੇ ਦੇ ਜਿਹਨਾਂ ਅੱਖਾਂ ਨੇ ਦਰਸ਼ਨ ਕਰ ਲਏ ਨੇ, ਉਹਨਾਂ ਅੱਖਾਂ ਦੇ ਵਿੱਚ ਬੇਕਾਰਾਂ ਦੀ, ਚੁਸਤ ਚਲਾਕੀਆਂ ਦੀ, ਸ਼ਰਾਰਤੀ ਨਜ਼ਰ ਦੀ ਜ਼ਹਿਰ ਨਹੀਂ ਆਉਣੀ ਚਾਹੀਦੀ ਆ ਅੱਖ ਵਾਹਿਗੁਰੂ। ਆਪਾਂ ਕੱਲ ਇੱਕ ਐਗਜ਼ਾਮਪਲ ਕਿ ਬਿਸਕਟ ਦਾ ਆਪਣਾ ਸਵਾਦ ਹੈ, ਬੰਦਾ ਚਾਹ ਜਾਂ ਦੁੱਧ ਸਵੇਰੇ ਲੈਂਦਾ ਹੈ ਉਹਦੇ ਨਾਲ ਬਿਸਕਟ ਲੈਂਦਾ, ਬੜਾ ਸਵਾਦ ਲੱਗਦਾ, ਆਪਣਾ ਸਵਾਦ ਹੈ। ਪਰ ਰਸਗੁੱਲਾ, ਗੁਲਾਬ ਜਾਮਣ ਖਾ ਕੇ, ਜਲੇਬੀ ਖਾ ਕੇ, ਬਿਸਕੁਟ ਖਾ ਕੇ ਦੇਖਣਾ ਸਵਾਦ ਹੀ ਨਹੀਂ ਲੱਗੇਗਾ। ਇਹਨੂੰ ਇੰਝ ਕਹਿ ਲਓ, ਜਦੋਂ ਉੱਪਰਲਾ ਰਸ ਆ ਗਿਆ ਨੀਚੇ ਵਾਲਾ ਰਸ ਸਵਾਦ ਨਹੀਂ ਲੱਗੇਗਾ। ਕਿ ਗੁਰੂ ਪਿਤਾ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ, ਗੁਰਬਾਣੀ ਦੇ ਦਰਸ਼ਨ ਕਰਕੇ, ਗੁਰੂ ਦੀਆਂ ਸਿੱਖਿਆਵਾਂ ਦੇ ਦਰਸ਼ਨ ਕਰਕੇ, ਮੇਰੇ ਗੁਰੂ ਪਿਤਾ ਦੇ ਬਿਤਾਈ ਹੋਈ ਜੀਵਨੀ ਦੇ ਦਰਸ਼ਨ ਕਰਕੇ ਹਾਲੇ ਵੀ ਨਫ਼ਰਤ ਦੀਆਂ ਨਜ਼ਰਾਂ ਨਾਲ ਦੁਨੀਆਂ ਨੂੰ ਦੇਖਣ ਦੀ ਆਦਤ ਰਹਿ ਗਈ? ਸਵਾਦ ਨਹੀਂ ਆਇਆ ਆਖੋ ਵਾਹਿਗੁਰੂ। ਇਹ ਰਸ ਛੋਟਾ ਹੈ, ਉਹ ਰਸ ਆਵ ਹੈ। ਨਾਲੇ ਵੀ ਕਹਿ ਦਿੱਤਾ, ਜਾ ਕੋ ਰਸ ਹਰ ਰਸ ਹੈ ਆਇਓ, ਸੋ ਆਨ ਰਸ ਨਾਹੀਂ ਲਪਟਾਇਓ। ਹਿਰਦੇ ਦੇ ਭਾਂਡੇ ਨੂੰ ਮੈਲ ਜਾਏਗੀ ਅੱਖਾਂ ਰਾਹੀਂ ਅੰਦਰ, ਕੰਨਾਂ ਰਾਹੀਂ ਅੰਦਰ, ਜ਼ੁਬਾਨ ਰਾਹੀਂ ਅੰਦਰ। ਸ਼ਾਇਦ ਇਹੀ ਕਾਰਨ ਹੈ ਕਿ ਇਹਨਾਂ ਤਿੰਨਾਂ ਚੀਜ਼ਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਨੰਦ ਸਾਹਿਬ ਦੀ ਬਾਣੀ ਅੰਦਰ ਟੱਚ ਕੀਤਾ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇੱਕ ਉਹ ਜਿਹੜਾ ਕਹਿੰਦਾ ਮੈਂ ਰੱਬ ਨੂੰ ਮੰਨਦਾ ਨਹੀਂ, ਉਹਦੀ ਤੇ ਬਾਤ ਵੱਖਰੀ ਹੈ। ਇੱਕ ਉਹ ਜਿਹੜਾ ਕਹਿੰਦਾ ਮੈਂ ਵਾਹਿਗੁਰੂ ਨੂੰ ਮੰਨਦਾ, ਨਾਮ ਕੋਈ ਵੀ ਦੇ ਲਵੇ, ਜਿਹੜਾ ਕਹਿੰਦਾ ਹੈ ਕਿ ਵਾਹਿਗੁਰੂ ਦੀ ਜੋਤ ਮੇਰੇ ਅੰਦਰ ਹੈ, ਜਿਹੜਾ ਕਹਿੰਦਾ ਹੈ ਕਿ ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਹੈ। ਸੋਚ ਕੇ ਦੇਖਣਾ, ਜਦੋਂ ਧਰਮ ਦੀ ਦੁਨੀਆ ਵਿੱਚ ਪਹਿਲਾ ਪਾਠ ਪੜ੍ਹਦਾ ਹੈ, ਫਸਟ ਲੈਸਨ ਇਹ ਹੈ ਕਿ ਐਸੀ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਵਾਹਿਗੁਰੂ ਨਹੀਂ ਹੈ। ਵਾਹਿਗੁਰੂ ਓਮਨੀ ਪ੍ਰੈਜੈਂਟ ਹੈ, ਇੱਕ ਓਅੰਕਾਰ ਫਸਟ ਲੈਸਨ ਹੈ, ਹਰ ਥਾਂ 'ਤੇ ਵਾਹਿਗੁਰੂ ਨੇ। ਸੋਚ ਕੇ ਦੇਖੋ, ਜੇ ਹਰ ਥਾਂ 'ਤੇ ਵਾਹਿਗੁਰੂ ਨੇ, ਫਿਰ ਨਫ਼ਰਤ ਦੀਆਂ ਨਜ਼ਰਾਂ ਕਿੱਧਰ ਦੇਖੇਗਾ? ਧੰਨ ਸੀ ਭਾਈ ਕਨ੍ਹਈਆ ਜੀ। ਫਿਰ ਜੇ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ, ਕੌੜੇ ਬੋਲ ਬੋਲ ਕੇ ਫਿਰ ਕਿਹਦੇ ਹਿਰਦੇ ਨੂੰ ਚੋਟ ਮਾਰੇਗਾ? ਭਗਤ ਫਰੀਦ ਜੀ ਨੇ ਬੜਾ ਕਮਾਲ ਦਾ ਟਿਪਸ ਦਿੱਤਾ ਹੈ ਸਾਡੇ ਸਾਹਮਣੇ। ਫਰੀਦਾ, ਜੇ ਤੋ ਪਿਰਿਆ ਦੀ ਸਿੱਖ, ਜੇ ਤੇਰੇ ਅੰਦਰ ਪਤੀ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਦੀ ਪਿਆਸ ਹੈ, ਤੜਫ ਹੈ, ਸਿੱਖ ਹੁੰਦਾ ਪੂਰੀ ਤੜਫ, ਬਰਨਿੰਗ ਡਿਜ਼ਾਇਰ, ਤੀਬਰ ਇੱਛਾ, ਜੇ ਤੇਰੇ ਅੰਦਰ ਵਾਹਿਗੁਰੂ ਨੂੰ ਮਿਲਣ ਦੀ ਇੱਛਾ ਹੈ, ਜੇ ਤੋ ਪਿਰਿਆ ਦੀ ਸਿੱਖ, ਹਿਆਓ ਨਾ ਠਾਹੇ ਕਹੀਂ ਦਾ, ਕਿਸੇ ਦੇ ਹਿਰਦੇ ਨੂੰ ਚੋਟ ਨਾ ਮਾਰੀ ਆਖੋ ਵਾਹਿਗੁਰੂ। ਇੱਥੇ ਤੇ ਕਿਸੇ ਦਾ ਸ਼ਬਦ ਵਰਤਿਆ, ਕਿਸੇ ਦੇ ਹਿਰਦੇ ਨੂੰ ਚੋਟ ਨਾ ਮਾਰੀ, ਤੇ ਜੇ ਆਪਣੇ ਪਰਿਵਾਰ ਦੇ ਮੈਂਬਰ ਹੀ ਇੱਕ ਦੂਸਰੇ ਨੂੰ ਕੌੜਾ ਬੋਲ ਕੇ ਚੋਟਾਂ ਮਾਰਦੇ ਹੋਏ, ਤੇ ਇਸ ਮੈਲ ਦਾ ਕੀ ਕਰਾਂਗੇ? ਆਖੋ ਵਾਹਿਗੁਰੂ, ਇਹ ਵੀ ਮੈਲ ਹੈ। ਹਉਮੈ ਤੇ ਨਫ਼ਰਤ ਤੋਂ ਬਿਨਾਂ ਕ੍ਰੋਧ ਨਹੀਂ ਆ ਸਕਦਾ। ਨਿਮਰਤਾ ਤੇ ਪਿਆਰ ਦੇ ਨਾਲ ਕ੍ਰੋਧ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਦੋਂ ਮੈਂ ਮੇਰੀ ਦੀ ਭਾਵਨਾ ਦੀ ਥਾਂ 'ਤੇ ਇਹ ਆ ਜਾਵੇ ਕਿ ਮੇਰੇ ਕੋਲ ਸਭ ਕੁਛ ਵਾਹਿਗੁਰੂ ਦਾ ਹੈ, ਰਿਸ਼ਤੇ ਵਾਹਿਗੁਰੂ ਦੇ ਨੇ, ਪਰਿਵਾਰ ਵਾਹਿਗੁਰੂ ਦਾ ਹੈ, ਘਰ ਵਾਹਿਗੁਰੂ ਦਾ ਹੈ, ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ। ਜੇ ਸਭ ਕੁਛ ਵਾਹਿਗੁਰੂ ਦਾ ਹੈ, ਇੱਥੇ ਦੇਖਣਾ ਗੁਰੂ ਦੇ ਘਰ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ। ਜਿਉਂ ਅਸੀਂ ਮੇਨ ਗੇਟ ਤੋਂ ਅੰਦਰ ਆਉਂਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਨ ਤੱਕ, ਦੋ ਤਰ੍ਹਾਂ ਦੀਆਂ ਚੀਜ਼ਾਂ ਨੇ। ਇੱਕ ਉਹ ਨੇ ਜਿਨ੍ਹਾਂ ਸ਼ਬਦਾਂ ਦੇ ਨਾਲ ਸਾਹਿਬ ਸ਼ਬਦ ਲੱਗਦਾ ਹੈ, ਬਿਲਕੁਲ ਬਾਹਰ ਨਿਸ਼ਾਨ ਸਾਹਿਬ, ਡਿਉੜੀ ਸਾਹਿਬ, ਥੜਾ ਸਾਹਿਬ, ਪਾਲਕੀ ਸਾਹਿਬ, ਸਿੰਘਾਸਨ ਸਾਹਿਬ, ਚਵਰ ਸਾਹਿਬ। ਗੋਲਕ ਨੂੰ ਕੋਈ ਨਹੀਂ ਕਹੇਗਾ ਗੋਲਕ ਸਾਹਿਬ, ਕਿਉਂਕਿ ਗੋਲਕ ਦਾ ਸੰਬੰਧ ਉਸ ਪੈਸੇ ਨਾਲ ਹੈ ਜਿਸ ਪੈਸੇ ਦੇ ਨਾਲ ਅਰੇਂਜਮੈਂਟ ਕਰਨਾ ਹੈ ਆਏ ਗਏਆਂ ਦੇ ਲਈ। ਆਖੋ ਵਾਹਿਗੁਰੂ, ਜੋ ਇੱਥੇ ਆਇਆ ਹੈ ਉਹਦੇ ਲਈ ਪ੍ਰਬੰਧ ਕੀਤਾ ਗਿਆ ਹੈ। ਤੂੰ ਅੰਦਰ ਜਾ ਪਿਆ ਰਿਹਾ, ਗੁਰੂ ਦੀ ਬਾਤ ਸੁਣ, ਗੁਰੂ ਤੋਂ ਜੀਵਨ ਜਿਉਣਾ ਸਿੱਖ, ਫਿਕਰ ਨਾ ਕਰ, ਤੇਰੀ ਜੁੱਤੀ ਕਿਧਰੇ ਨਹੀਂ ਜਾਏਗੀ। ਪੁਰਾਤਨ ਸਮੇਂ 'ਚ ਜੁੱਤੀਆਂ ਚੁੱਕੀਆਂ ਜਾਂਦੀਆਂ ਸਨ। ਤੂੰ ਫਿਕਰ ਨਾ ਕਰ, ਜੇ ਇਸ ਵੇਲੇ ਖਾਣੇ ਦਾ ਟਾਈਮ ਹੋ ਗਿਆ, ਤੇਰੇ ਵਾਸਤੇ ਲੰਗਰ ਤਿਆਰ ਹੋਏਗਾ, ਫਿਕਰ ਨਾ ਕਰ। ਤੇਰੇ ਬੈਠਣ ਵਾਸਤੇ ਹੇਠਾਂ ਵਿਛਾਈ ਕੀਤੀ ਹੋਈ ਹੈ, ਤੇਰੇ ਲਈ ਹਵਾ ਦਾ ਪ੍ਰਬੰਧ ਕੀਤਾ ਗਿਆ। ਪੁਰਾਤਨ ਸਮਿਆਂ 'ਚ ਹੱਥਾਂ ਨਾਲ ਪੱਖੇ ਚੱਲਦੇ ਸਨ, ਅੱਜ ਦੇ ਸਮੇਂ 'ਚ ਇਲੈਕਟ੍ਰੀਸਿਟੀ ਦੇ ਨਾਲ ਸਾਨੂੰ ਸਭ ਕੁਝ ਮਿਲ ਗਿਆ। ਫਿਕਰ ਨਾ ਕਰ, ਅੰਦਰ ਜਾ। ਇਹ ਸਾਰਾ ਜੋ ਅਰੇਂਜਮੈਂਟ ਹੈ, ਇਹ ਕਿਧਰੇ ਨਾ ਕਿਧਰੇ ਪੈਸੇ ਨਾਲ ਜੁੜਦਾ ਹੈ, ਅਤੇ ਉਹ ਸਾਰਾ ਅਰੇਂਜਮੈਂਟ ਗੁਰੂ ਕੇ ਪਿਆਰੇ ਗੁਰਸੰਗਤ ਦੇ ਲਈ ਹੈ। ਇਸ ਲਈ ਇਹ ਜਿਹੜੀਆਂ ਚੀਜ਼ਾਂ ਡਾਇਰੈਕਟ ਗੁਰੂ ਨਾਲ ਜੁੜਦੀਆਂ ਨੇ, ਉਹਦਾ ਨਾਮ ਸਾਹਿਬ ਹੈ। ਸਾਡੀ ਆਪਣੀ ਆਪਣੀ ਪਸੰਦ ਹੋਏਗੀ। ਕੱਲ ਮੈਂ ਬੇਨਤੀ ਕੀਤੀ ਸੀ, ਕੋਈ ਕਹਿੰਦਾ ਹੈ ਕਿ ਮੈਨੂੰ ਨੀਲਾ ਰੰਗ ਪਸੰਦ ਹੈ, ਮੈਂ ਕਾਲਾ ਰੰਗ ਨਹੀਂ ਪਸੰਦ ਕਰਦਾ। ਉਹ ਕਦੀ ਵੀ ਕਾਲਾ ਰੰਗ ਖਰੀਦੇਗਾ ਨਹੀਂ, ਕੱਪੜਾ ਨਹੀਂ ਖਰੀਦੇਗਾ, ਸਗੋਂ ਕਹੇਗਾ ਘਰ ਵਿੱਚ ਨਾ ਕਰੋ, ਕਿਤੇ ਨਾ ਕਰੋ, ਮੈਨੂੰ ਨਹੀਂ ਪਸੰਦ, ਆਈ ਡੋਂਟ ਲਾਈਕ। ਪਰ ਜੇ ਉਸ ਰੰਗ ਦਾ ਕਿਤੇ ਗੁਰੂ ਦਾ ਪੁਸ਼ਾਕਾ ਹੋਏਗਾ ਜਾਂ ਚੰਦੂਆ ਸਾਹਿਬ ਹੋਏਗਾ, ਤਾਂ ਉਹ ਕਦੀ ਵੀ ਨਫ਼ਰਤ ਨਹੀਂ ਪੈਦਾ ਹੋਣ ਦੇਵੇਗਾ, ਕਿਉਂਕਿ ਗੁਰੂ ਦਾ ਹੈ ਆਖੋ ਵਾਹਿਗੁਰੂ। ਮੇਰੀ ਪਸੰਦ ਕੀ ਹੈ, ਇਸ ਨੂੰ ਛੱਡੋ, ਇਹ ਗੁਰੂ ਦਾ ਹੈ। ਇੱਥੇ ਬੰਦਾ ਆਪਣੀ ਪਸੰਦ ਪਾਸੇ ਕਰ ਦਿੰਦਾ ਹੈ। ਇਹ ਜੁਗਤ ਹੈ, ਇੱਕ ਮਾਇੰਡ ਪ੍ਰੈਕਟਿਸ ਹੈ, ਧਿਆਨ ਦੀ ਸਾਧਨਾ ਹੈ। ਇਸ ਸੰਸਾਰ ਵਿੱਚ ਜੀਵਨ ਜਿਉਣਾ ਪਿਆਰਿਆ, ਤੂੰ ਕਿਸ ਵੱਲ ਕਿਸ ਨੂੰ ਕਹੇਗਾ ਮੈਨੂੰ ਪਸੰਦ ਨਹੀਂ ਹੈ, ਸਭ ਕੁਛ ਵਾਹਿਗੁਰੂ ਦਾ ਹੈ, ਆਖੋ ਵਾਹਿਗੁਰੂ। ਅਤੇ ਜੇ ਤੈਨੂੰ ਪਸੰਦ ਨਾ ਆਇਆ, ਨਾ ਪਸੰਦ, ਹਿਰਦੇ ਦੇ ਵਿੱਚ ਦੋ ਚੀਜ਼ਾਂ ਨੇ ਜਿੱਥੋਂ ਭਾਂਡਾ ਮੈਲਾ ਹੁੰਦਾ ਹੈ, ਇੱਕ ਹੈ ਲਾਈਕਿੰਗ ਪਾਰਟ, ਇੱਕ ਹੈ ਡਿਸਲਾਈਕਿੰਗ। ਇੱਕ ਉਹ ਹਿੱਸਾ ਹੈ, ਅਸੀਂ ਕਹਿੰਦੇ ਆਹ ਮੈਨੂੰ ਪਸੰਦ ਹੈ, ਆਹ ਮੈਨੂੰ ਪਸੰਦ ਹੈ, ਆਹ ਮੈਨੂੰ ਪਸੰਦ ਹੈ, ਉਹਨੂੰ ਅਸੀਂ ਕਹਿੰਦੇ ਮੇਰਾ, ਆਹ ਮੈਨੂੰ ਪਸੰਦ ਨਹੀਂ, ਆਈ ਡੋਂਟ ਲਾਈਕ, ਇਹ ਮੇਰਾ ਨਹੀਂ ਹੈ। ਇਹ ਗੱਲ ਯਾਦ ਰੱਖੀ ਫਿਰ, ਜਿਹਨੂੰ ਤੂੰ ਅੱਜ ਕਹਿਣਾ ਪਸੰਦ ਹੈ, ਹੋ ਸਕਦਾ ਕੱਲ੍ਹ ਨੂੰ ਕਹੇ ਤਾਂ ਮੈਨੂੰ ਪਸੰਦ ਨਹੀਂ ਹੈ। ਮਾਂ ਦੀ ਇੱਕ ਗੱਲ ਚੰਗੀ ਨਾ ਲੱਗੇ ਤਾਂ ਬੰਦਾ ਕਹਿੰਦਾ ਮੈਨੂੰ ਪਸੰਦ ਨਹੀਂ ਹੈ। ਤੂੰ ਇੰਝ ਕਰੇਗਾ, ਤੇਰੇ ਅੰਦਰ ਮਾਂ ਦੀਆਂ ਗੱਲਾਂ ਸੁਣਨ ਦਾ ਪਿਆਰ ਘੱਟ ਜਾਏਗਾ, ਆਖੋ ਵਾਹਿਗੁਰੂ। ਜੇ ਤੈਨੂੰ ਮਾਂ ਦੇ ਬੋਲ ਚੰਗੇ ਨਹੀਂ ਲੱਗਣਗੇ, ਪਿਤਾ ਦੇ ਬੋਲ ਚੰਗੇ ਨਹੀਂ ਲੱਗਣਗੇ, ਤੈਨੂੰ ਮਾਪਿਆਂ ਦੇ ਕੋਲ ਬੈਠਣਾ ਪਸੰਦ ਨਹੀਂ ਆਏਗਾ, ਆਖੋ ਵਾਹਿਗੁਰੂ। ਅੱਜ ਹੋ ਰਿਹਾ ਹੈ, ਹੋ ਰਿਹਾ ਹੈ। ਡਿਸਲਾਈਕਿੰਗ ਪਾਰਟ ਦੇ ਵਿੱਚੋਂ ਮੈਲ ਲੱਗਣੀ ਹਿਰਦੇ ਨੂੰ ਸ਼ੁਰੂ ਹੁੰਦੀ। ਜੇ ਸੋਚ ਲੈਂਦਾ ਮੇਰੇ ਵਾਹਿਗੁਰੂ ਨੇ ਜਦੋਂ ਮੇਰੀ ਜ਼ਿੰਦਗੀ ਦਾ ਭਾਂਡਾ, ਇਹ ਸਰੀਰ ਦਾ ਭਾਂਡਾ ਸੰਸਾਰ 'ਤੇ ਭੇਜਿਆ ਸੀ, ਇਸੇ ਮਾਂ ਨੂੰ ਫੜਾਇਆ ਸੀ, ਆਖੋ ਵਾਹਿਗੁਰੂ, ਇਸੇ ਪਿਤਾ ਰਾਹੀਂ ਭੇਜਿਆ ਸੀ। ਮਾਪੇ ਰੱਬ ਦਾ ਰੂਪ ਕਹੇ ਜਾਂਦੇ ਨੇ, ਇਸੇ ਲਈ ਕਹੇ ਜਾਂਦੇ ਜੇ। ਇਸੇ ਲਈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸੰਗ ਝਗੜਤ ਪਾਪ। ਜਿਹਨਾਂ ਮਾਪਿਆਂ ਨੇ ਜਨਮ ਦਿੱਤਾ ਹੈ, ਉਹਨਾਂ ਮਾਪਿਆਂ ਨਾਲ ਝਗੜਾ ਕਰਨਾ ਪਾਪ ਹੈ। ਹਿਰਦੇ ਦੇ ਭਾਂਡੇ ਨੂੰ ਇੱਕ ਨਹੀਂ, ਦੋ ਨਹੀਂ, ਇੰਨੀ ਮੈਲ ਲੱਗੀ ਹੋਈ ਹੈ। ਅਗਲੀ ਪੰਕਤੀ, ਭਾਂਡਾ ਆਤਮਲੀਣ ਧੋਤਾ ਹੱਛਾ ਨਾ ਹੋਏ ਸੀ। ਜਿਹੜੀ ਮੈਲ ਹੈ ਨਾ, ਮੈਲ ਹਿਰਦੇ ਵਿੱਚ ਹੋਏਗੀ, ਉਹਨਾਂ ਬੋਲਾਂ ਦੀ ਮੈਲ, ਵਾਹਿਗੁਰੂ, ਉਸ ਮੈਲ ਦਾ ਅਸਰ ਬੰਦੇ ਦੇ ਬੋਲਾਂ 'ਤੇ ਹੋ ਜਾਏਗਾ, ਆਖੋ ਵਾਹਿਗੁਰੂ। ਬੋਲ ਪਵਿੱਤਰ ਨੇ ਕਿ ਬੋਲ ਮੈਲੇ ਨੇ, ਕੰਨਾਂ ਰਾਹੀਂ ਪਤਾ ਲੱਗ ਜਾਂਦਾ ਹੈ। ਹੋ ਸਕਦਾ ਆਪਣੇ ਆਪ ਨੂੰ ਨਾ ਪਤਾ ਲੱਗੇ, ਸੁਣਨ ਵਾਲੇ ਨੂੰ ਪਤਾ ਲੱਗ ਜਾਂਦਾ ਹੈ। ਮੈਲੇ ਬੋਲ ਜਾਂਦੇ ਕੰਨਾਂ ਰਾਹੀਂ ਨੇ, ਦੁਖੀ ਉਸਦੇ ਹਿਰਦੇ ਨੂੰ ਕਰਦੇ ਨੇ, ਆਖੋ ਵਾਹਿਗੁਰੂ। ਅਸੀਂ ਘਰਾਂ ਵਿੱਚ ਇਸ ਪੱਖ ਤੋਂ ਵੀ ਦੁਖੀ ਹਾਂ, ਦੁੱਖ ਇਹਨਾਂ ਚੀਜ਼ਾਂ 'ਚੋਂ ਨਿਕਲਦੇ ਨੇ। ਲੱਖ ਸਾਨੂੰ ਕੁਛ ਹੋਰ ਤਰੀਕੇ ਕੋਈ ਦੱਸੀ ਜਾਵੇ, ਮੈਂ ਬੇਨਤੀ ਕਰਾਂ ਮੇਰੇ ਗੁਰੂ ਨੇ ਕੋਈ ਤਰੀਕਾ ਦੱਸਿਆ ਹੈ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਇਹ ਗੱਲ ਮੇਰੇ ਗੁਰੂ ਨੇ ਦੱਸੀ ਹੈ, ਸਾਨੂੰ ਮੰਨਣੀ ਪਵੇਗੀ। ਅੱਜ ਨਹੀਂ, ਕੱਲ੍ਹ, ਕੱਲ੍ਹ ਨਹੀਂ, ਪਰਸੋਂ ਨਾ ਮੰਨਾਂਗੇ, ਦੁਖੀ ਹੁੰਦੇ ਰਵਾਂਗੇ, ਦੁੱਖ ਕੱਟਣਗੇ ਨਹੀਂ। ਕੋਈ ਬੰਦਾ ਕਹੇ ਕਿ ਮੈਂ ਖਿੱਝ ਕੇ ਬੋਲੀ ਵੀ ਜਾਵਾਂ, ਰੁੱਖੇ ਬੋਲ ਵੀ ਬੋਲੀ ਜਾਵਾਂ, ਮੇਰੇ ਬੱਚੇ ਵੀ ਰੁੱਖੇ ਬੋਲ ਬੋਲੀ ਜਾਣ, ਘਰ ਦੇ ਸਾਰੇ ਮੈਂਬਰ ਰੁੱਖੇ ਬੋਲ ਬੋਲੀ ਜਾਣ, ਇੰਝ ਕਰ ਲਿਓ ਤੇ ਤੁਹਾਡੇ ਦੁੱਖ ਘੱਟ ਜਾਣਗੇ। ਕਿੱਦਾਂ ਘੱਟ ਜਾਣਗੇ? ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲ ਕਾਲ, ਕੱਲ ਦੀ ਕਥਾ ਦੇ ਅੰਦਰ ਪੰਕਤੀ ਆਈ ਸੀ। ਭਾਂਡਾ ਇਤਨਾ ਮੈਲਾ ਹੋ ਗਿਆ, ਇਤਨਾ ਮੈਲਾ ਹੋ ਗਿਆ, ਇਹਦੇ ਤੋਂ ਬੜੀਆਂ ਮਿਸਟੇਕਸ ਹੋ ਰਹੀਆਂ ਨੇ। ਹਉਮੈ ਦੀ ਨਜ਼ਰ ਨਾਲ ਦੇਖਣਾ ਮੈਲ ਹੈ। ਹਉਮੈ ਦੀ ਨਜ਼ਰ ਜਦੋਂ ਅੰਦਰ, ਹਉਮੈ ਦੀ ਮੈਲ ਅੰਦਰ ਆ ਗਈ ਤੇ ਸੱਚ ਜਾਣਿਓ ਬੰਦੇ ਦੇ ਅੰਦਰ ਸ਼ੋ ਐਂਡ ਪੰਪ ਆ ਜਾਏਗਾ, ਇੱਕ ਵਿਖਾਵਾ ਆ ਜਾਏਗਾ। ਜੇ ਦਾਤਾਂ ਵਾਹਿਗੁਰੂ ਦੀਆਂ ਨੇ, ਹੰਕਾਰ ਕਿਸ ਗੱਲ ਦਾ? ਦਾਤਾਂ ਤੇ ਵਾਹਿਗੁਰੂ ਦੀਆਂ ਨੇ, ਸਾਡਾ ਆਪਣਾ ਤੇ ਹੈ ਹੀ ਕੁਛ ਨਹੀਂ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਫਿਰ ਕੀ ਹੋ ਜਾਂਦਾ ਹੈ, ਗਲਤੀਆਂ ਵੀ ਕਰਦਾ ਹੈ, ਉਹਨੂੰ ਛੁਪਾਉਣਾ ਵੀ ਚਾਹੁੰਦਾ ਹੈ, ਕਿਉਂਕਿ ਅੰਦਰ ਆਤਮਾ ਹੈ, ਵਾਹਿਗੁਰੂ ਦੀ ਜੋਤ ਹੈ, ਉਹ ਦੱਸ ਦਿੰਦੀ ਹੈ ਗਲਤ ਹੈ। ਇੱਕ ਐਗਜ਼ਾਮਪਲ ਦੇਵਾਂ, ਕਦੀ ਕਦਾਈ ਘਰ ਦੇ ਵਿੱਚ, ਚਾਹੇ ਡਿਊ ਟੂ ਸਟ੍ਰੈਸ, ਡਿਊ ਟੂ ਬਰਡਨ, ਡਿਊ ਟੂ ਮਿਸਅੰਡਰਸਟੈਂਡਿੰਗ, ਡਿਊ ਟੂ ਕਨਫਿਊਜ਼ਨ, ਪਤੀ ਪਤਨੀ ਇੱਕ ਦੂਸਰੇ ਨਾਲ ਕੌੜਾ ਬੋਲ ਬੈਠੇ, ਅਕਸਰ ਹੋ ਜਾਂਦਾ ਹੈ। ਮੇਰਾ ਖਿਆਲ ਹੈ ਇੱਕ ਅੱਧ ਕੋਈ ਬਚਿਆ ਹੋਵੇਗਾ, 99% ਕਦੀ ਨਾ ਕਦੀ ਤੇ ਜ਼ਿੰਦਗੀ 'ਚ ਹੋ ਹੀ ਜਾਂਦਾ ਹੈ। ਇੱਕ ਦੂਸਰੇ ਨੂੰ ਬੋਲ ਰਹੇ ਨੇ, ਇੱਕ ਨੇ ਬੋਲਿਆ, ਦੂਸਰੇ ਨੇ ਬੋਲਿਆ, ਉਹਨੇ ਫਿਰ ਬੋਲ ਦਿੱਤਾ, ਮਾਹੌਲ ਖਰਾਬ ਹੋ ਗਿਆ। ਸੇਮ ਟਾਈਮ 'ਤੇ ਕਿਸੇ ਨੇ ਬੈੱਲ ਮਾਰ ਦਿੱਤੀ, ਡੋਰ ਬੈੱਲ, ਉਹ ਪਤਾ ਦੋਨਾਂ ਨੂੰ ਲੱਗ ਗਿਆ ਕੋਈ ਆ ਗਿਆ। ਤੁਸੀਂ ਦੇਖਿਓ, ਉਹ ਕਦੀ ਸ਼ੋਅ ਨਹੀਂ ਕਰਨ ਹੋਣ ਦਿੰਦੇ ਕਿ ਅਸੀਂ ਗੁੱਸੇ ਸੀ, ਉਹਨਾਂ ਆਪਣੇ ਆਪ ਨੂੰ ਸੰਭਾਲਿਆ। ਤਾਂ ਕਿ ਗੈਸਟ ਆਇਆ ਹੈ, ਕੋਈ ਫਰੈਂਡ ਆਇਆ ਹੈ, ਰਿਸ਼ਤੇਦਾਰ ਆਇਆ ਹੈ, ਇਹਨੂੰ ਨਾ ਪਤਾ ਲੱਗੇ ਅਸੀਂ ਗੁੱਸੇ ਹੋਏ ਹਾਂ, ਲੱਖ ਛੁਪਾਇਆ ਹੈ। ਕਹਿੰਦੇ ਨੇ ਜਿਹੜਾ ਕ੍ਰੋਧ ਹੈ ਨਾ, ਜਮਦੂਤ ਹੈ, ਅਤੇ ਇਹਦੀਆਂ ਚੋਟਾਂ ਫੇਸ 'ਤੇ ਪੈ ਜਾਂਦੀਆਂ ਨੇ, ਫੇਸ ਇੰਪ੍ਰੈਸ਼ਨ ਦੱਸ ਦਿੰਦਾ। ਬੜਾ ਛੁਪਾਇਆ, ਉਹਨੂੰ ਸਾਰੇ ਹੱਸ ਕੇ ਬੋਲੇ, ਉਹਨੂੰ ਫਤਿਹ ਬੁਲਾਈ, ਉਹਨੂੰ ਬਿਠਾਇਆ। ਕਹਿਣ ਲੱਗਾ, ਲੱਗਦਾ ਜਿਵੇਂ ਆਪਸ ਵਿੱਚ ਰੁੱਸੇ ਹੁੰਦੇ ਹੋ, ਇਹ ਕੀ ਹੋ ਗਿਆ? ਛੁਪਾ ਲਿਆ, ਲੱਖ ਛੁਪਾ ਲਿਆ। ਬਾਡੀ ਲੈਂਗੁਏਜ ਇੱਕ ਐਸੀ ਚੀਜ਼ ਹੈ, ਇਹ ਛੁਪਣ ਨਹੀਂ ਦਿੰਦੀ। ਆਖੋ ਵਾਹਿਗੁਰੂ। ਬੰਦਾ ਕਹਿੰਦਾ, ਅੱਜ ਤੂੰ ਨਿਰਾਸ਼ ਲੱਗ ਰਿਹਾ, ਅੱਜ ਤੂੰ ਉਦਾਸ ਲੱਗ ਰਿਹਾ, ਬਈ ਅੱਜ ਤੇ ਤੂੰ ਬੜਾ ਖੁਸ਼ ਲੱਗ ਰਿਹਾ। ਪਰ ਸੱਚ ਜਾਣਿਓ, ਕਦੀ ਕਦਾਈ ਬੰਦਾ ਦੁਨੀਆ ਤੋਂ ਛੁਪਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ, ਪਰ ਅੱਗੋਂ ਦੇਖੈ, ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਤੂੰ ਆਪਣੇ ਅੰਦਰ ਬੈਠੇ ਹੋਏ ਵਾਹਿਗੁਰੂ ਤੋਂ ਕਿੱਥੇ ਛੁਪਾਏਗਾ? ਤੈਨੂੰ ਵੀ ਪਤਾ ਹੈ ਅੰਦਰ ਕਿਤਨੀ ਮੈਲ ਲੱਗੀ ਹੋਈ ਹੈ, ਵਿਚਾਰਾਂ ਵਿੱਚ ਕਿਤਨੇ ਮੈਲੇ ਵਿਚਾਰ ਨੇ। ਕ੍ਰੋਧ ਦਾ ਵਿਚਾਰ ਮੈਲਾ ਹੈ, ਨਫ਼ਰਤ ਦਾ ਵਿਚਾਰ ਮੈਲਾ ਹੈ, ਲੋਭ ਦਾ ਵਿਚਾਰ ਮੈਲਾ ਹੈ, ਜਿੰਨੇ ਵਿਕਾਰਾਂ ਦੇ ਵਿਚਾਰ ਨੇ ਮੈਲੇ ਨੇ, ਸੋਚ ਮੈਲੀ ਹੈ। ਉਹ ਪਤਾ ਹੈ, ਵਾਹਿਗੁਰੂ ਨੂੰ ਵੀ ਪਤਾ ਹੈ। ਜੇ ਛੁਪਾ ਰਹੇ ਹੈ ਤੇ ਇੱਕ ਨਵੀਂ ਮੈਲ ਲੱਗ ਗਈ ਹੈ, ਇਸ ਮੈਲ ਦਾ ਨਾਮ ਹੈ ਕਪਟ, ਕਪਟ। ਸੋਹਿਲਾ ਸਾਹਿਬ ਦੀ ਬਾਣੀ ਚੌਥਾ ਸ਼ਬਦ, ਗੁਰਸਿੱਖ ਕਹਿੰਦਾ ਹੈ, ਹੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਵਾਹਿਗੁਰੂ ਜੀ, ਮੈਂ ਸ਼ੋਰਟ ਟੈਂਪਰ ਹਾਂ। ਵਾਹਿਗੁਰੂ ਜੀ, ਮੇਰਾ ਮਨ ਛੋਟੀ ਛੋਟੀ ਗੱਲ 'ਤੇ ਖਿੱਚ ਜਾਂਦਾ ਹੈ। ਹੇ ਵਾਹਿਗੁਰੂ ਜੀ, ਮੇਰੇ ਅੰਦਰ ਬੇਕਾਰਾਂ ਦੀ ਮੈਲ ਭਰੀ ਪਈ ਹੈ, ਕਿਰਪਾ ਕਰੋ, ਮੈਨੂੰ ਇਤਨੀ ਕੁ ਸੋਝੀ ਮੇਰੇ ਗੁਰੂ ਨੇ ਦੇ ਦਿੱਤੀ ਹੈ। ਮਿਲ ਸਾਧੂ ਖੰਡਲ ਖੰਡਾ ਹੈ, ਗੁਰੂ ਨਾਲ ਮਿਲ ਕੇ ਇਹ ਆਦਤ ਦੂਰ ਕੀਤੀ ਜਾ ਸਕਦੀ ਹੈ। ਫਿਰ ਸਵੇਰੇ ਜ਼ਰੂਰ ਗੁਰੂ ਦੇ ਕੋਲ ਆਦਤਾਂ ਦੂਰ ਕਰਨ ਵਾਸਤੇ ਆਏਗਾ। ਆਖੋ ਵਾਹਿਗੁਰੂ। ਫਿਰ ਉਹ ਕਹਿੰਦਾ ਹੈ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਵਾਹਿਗੁਰੂ, ਤੇਰੇ ਤੋਂ ਕਿਤਨੀਆਂ ਦਾਤਾਂ ਲੈ ਕੇ ਦੇਖੀਆਂ, ਸਾਰੀਆਂ ਦਾਤਾਂ ਵਿੱਚ ਉਲਝ ਕੇ ਹਿਰਦੇ ਨੂੰ ਨਵੀਂ ਤੋਂ ਨਵੀਂ ਮੈਲ ਲਾ ਲਈ, ਕਿਰਪਾ ਕਰੋ ਮੇਰੀ ਮੈਲ ਉਤਰ ਜਾਵੇ। ਫਿਰ ਗੁਰੂ ਦੇ ਘਰ ਵਿੱਚ ਆ ਕੇ ਕਹਿੰਦਾ ਹੈ, ਹਮ ਅਵਗਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ, ਬਿਖੈ ਬਿਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ। ਜੇ ਮਨ ਵਿੱਚ ਕੁਛ ਹੋਰ ਹੈ, ਉੱਪਰ ਕੁਛ ਹੋਰ ਹੈ, ਤੇ ਭਗਤ ਫਰੀਦ ਜੀ ਕਹਿੰਦੇ ਮੈਲ ਤੇ ਲੱਗੀ ਹੋਈ ਹੈ, ਭਾਂਡਾ ਵੀ ਕੱਚਾ ਆ। ਖੋ ਵਾਹਿਗੁਰੂ। ਮਿੱਟੀ ਦੇ ਭਾਂਡੇ ਬਣਾਉਂਦੇ, ਅੱਗ 'ਤੇ ਰੱਖ ਕੇ ਪਕਾ ਲੈਂਦੇ ਸਨ, ਜਿਹੜਾ ਭਾਂਡਾ ਅੱਗ 'ਤੇ ਪੱਕਿਆ ਹੁੰਦਾ ਸੀ ਉਹਨੂੰ ਟਣਕਾ ਕੇ ਦੇਖ ਲਿਆ ਜਾਂਦਾ ਸੀ, ਇਸ ਤਰ੍ਹਾਂ ਮਾਰ ਕੇ ਪਤਾ ਲੱਗ ਜਾਂਦਾ ਸੀ। ਸੱਚ ਜਾਣਿਓ, ਵਰਤੋਂ ਵਿਵਹਾਰ ਕਿਸੇ ਨਾਲ ਕਰੀਏ ਨਾ, ਕਿਸੇ ਦੇ ਨੇੜੇ ਹੋਈਏ ਤੇ ਨੇੜੇ ਹੋ ਕੇ ਟਣਕਾ ਕੇ ਪਤਾ ਲੱਗ ਜਾਂਦਾ ਹੈ ਭਾਂਡਾ ਮੈਲਾ ਕਿਤਨਾ ਹੈ। ਦੂਰੋਂ ਤੇ ਸਾਰਾ ਹੀ, ਪਰ ਮੇਰੇ ਗੁਰੂ ਨੇ ਸਿਖਾਇਆ ਪਿਆਰਿਆ, ਕਿਸੇ ਦੇ ਭਾਂਡੇ ਨੂੰ ਪਰਖਣ ਦੀ ਬਜਾਏ ਆਪਣਾ ਭਾਂਡਾ ਪਰਖਣ ਦੀ ਕੋਸ਼ਿਸ਼ ਕਰੀ। ਜੇ ਤੂੰ ਆਪਣੇ ਅੰਦਰ ਧਿਆਨ ਦੇਵੇਂਗਾ ਤੇ ਤੈਨੂੰ ਆਪਣੇ ਭਾਂਡੇ ਨੂੰ ਵੀ ਪਰਖਣ ਦੀ ਯੋਗਤ ਆ ਜਾਏਗੀ। ਤੇ ਜਿਹੜਾ ਭਾਂਡਾ ਕੱਚਾ ਰਹਿ ਜਾਂਦਾ ਨਾ, ਉਹਦੀ ਇੱਕ ਹੋਰ ਨਵੀਂ ਮੁਸੀਬਤ ਇਹ ਹੈ ਕਿ ਉਹਨੂੰ ਜਿਉਂ ਜਿਉਂ ਮਿੱਟੀ ਦੇ ਨਾਲ ਧੋਣ ਦੀ ਕੋਸ਼ਿਸ਼ ਕਰੋ ਉਹਦੇ ਵਿੱਚੋਂ ਹੋਰ ਮੈਲ ਨਿਕਲਦੀ ਜੇ। ਜਦੋਂ ਇਹੋ ਜਿਹੀਆਂ ਵਿਚਾਰਾਂ ਗੁਰੂ ਬਾਬੇ ਨੇ ਭਾਈ ਮਰਦਾਨੇ ਦੀ ਰਬਾਬ ਦੇ ਨਾਲ ਗਾਈਆਂ, ਭਾਂਡੇ ਦਾ ਜ਼ਿਕਰ ਦੇ ਕੇ ਇੱਕ ਗਾਇਆ, ਜਿਹੜਾ ਸ਼ਬਦ ਗਾਇਆ ਉਸ ਦੇ ਵਿੱਚ ਜਿਹੜਾ ਭਾਂਡੇ ਦਾ ਜ਼ਿਕਰ ਕੀਤਾ ਉਹਨੂੰ ਕਾਂਸੀ ਦਾ ਭਾਂਡਾ ਕਹਿ ਦਿੱਤਾ। ਉਹ ਉੱਪਰ ਤੇ ਦੇਖਣ ਨੂੰ ਬੜਾ ਉਜਲਾ ਲੱਗਦਾ ਹੈ, ਬੜਾ ਚਿਲਕਣਾ ਲੱਗਦਾ ਹੈ, ਪਰ ਜਿਉਂ ਜਿਉਂ ਧੋਈ ਜਾਵੋ ਵਿੱਚੋਂ ਹੀ ਮੈਲ ਨਿਕਲਦੀ ਹੈ। ਕਮਾਲ ਦੀ ਬਾਤ ਹੈ, ਜਿੱਥੇ ਇਹ ਉਜਲ ਕਹਿਾਂ ਚਿਲਕਣਾ ਵਾਲਾ ਸ਼ਬਦ ਗਾਇਆ ਸਾਹਮਣੇ ਬੈਠਾ ਸੀ ਸੱਜਣ ਠੱਗ, ਗੁਰੂ ਪਿਤਾ ਨੂੰ ਲੁੱਟਣ ਦੀਆਂ ਤਿਆਰੀਆਂ ਕਰਦਾ ਸੀ। ਖਿੱਚਿਆ ਗਿਆ ਮਰਦਾਨੇ ਦੀ ਰਬਾਬ ਦੇ ਨਾਲ। ਜ਼ਰਾ ਧਿਆਨ ਨਾਲ ਸੁਣਨਾ ਦੋਨੋਂ ਸੈਂਟੈਂਸ। ਪਹਿਲਾ ਸੈਂਟੈਂਸ, ਖਿੱਚਿਆ ਗਿਆ ਮਰਦਾਨੇ ਦੀ ਰਬਾਬ ਦੀ ਆਵਾਜ਼ ਨਾਲ, ਗੁਰੂ ਚਰਨਾਂ 'ਤੇ ਟਹਿ ਪਿਆ ਗੁਰੂ ਬਾਬੇ ਦੀ ਆਵਾਜ਼ ਦੇ ਨਾਲ। ਕੀਰਤਨ ਕਥਾ ਪਾਠ ਦੀ ਆਵਾਜ਼ ਖਿੱਚ ਲਏਗੀ ਗੁਰਬਾਣੀ ਵੱਲ, ਗੁਰੂ ਦੀਆਂ ਸਿੱਖਿਆ ਨਵਾਂ ਦੀ ਆਵਾਜ਼ ਖਿੱਚ ਲਏਗੀ ਵਾਹਿਗੁਰੂ ਜੀ ਵੱਲ। ਕਹਿਣ ਲੱਗਾ, ਬਾਬਾ ਤੇਰੇ ਸ਼ਬਦਾਂ ਦੇ ਬੋਲਾਂ ਨੇ ਤੇ ਮੇਰੀ ਜ਼ਿੰਦਗੀ ਦੇ ਕੀਤੇ ਹੋਏ ਸਾਰੇ ਪਾਪ ਮੇਰੇ ਸਾਹਮਣੇ ਖੜੇ ਕਰ ਦਿੱਤੇ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਤੁਹਾਡੇ ਬੋਲਾਂ ਨੇ ਮੈਂ ਜ਼ਿੰਦਗੀ 'ਚ ਜਿਤਨੀਆਂ ਗਲਤੀਆਂ ਕੀਤੀਆਂ ਮੈਨੂੰ ਸਾਰੀਆਂ ਗਲਤੀਆਂ ਯਾਦ ਆ ਗਈਆਂ ਨੇ। ਮੈਨੂੰ ਲੱਗਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਕਾਂਸੀ ਦਾ ਭਾਂਡਾ ਤੇ ਕਦੀ ਪਵਿੱਤਰ ਹੋ ਸਕਦਾ, ਮੇਰਾ ਭਾਂਡਾ ਕਦੀ ਨਹੀਂ ਪਵਿੱਤਰ ਹੋਏਗਾ, ਬਖਸ਼ ਲਓ, ਕਿਰਪਾ ਕਰ ਦਿਓ। ਸਤਿਗੁਰਾਂ ਦੋ ਸ਼ਬਦ ਵਰਤੇ ਸਨ, ਉਸ ਨੂੰ ਅੱਜ ਦੀ ਮਾਡਰਨ ਲਾਈਫ ਵਿੱਚ ਸਮਝਣ ਦਾ ਯਤਨ ਕਰੀਏ। ਪਿਆਰਿਆ, ਇਹ ਘਰ ਤੇਰਾ ਘਰ ਨਹੀਂ, ਇਹਨੂੰ ਧਰਮਸ਼ਾਲਾ ਬਣਾ ਲਾ। ਅਸੀਂ ਵੀ ਆਪਣੇ ਘਰਾਂ ਨੂੰ ਧਰਮਸ਼ਾਲਾ ਬਣਾਈਏ। ਘੱਟੋ ਘੱਟ ਸਾਡੇ ਘਰ ਵਿੱਚ ਕੋਈ ਸ਼ਾਮਾਂ ਨੂੰ ਆਵੇ, ਉਹ ਕੀ ਦੇਖੇ, ਇਹਦੇ ਸੋਧੋ ਸਾਹਿਬ ਦਾ ਪਾਠ ਕਰ ਰਹੇ ਜੇ। ਆਹ, ਬੰਦਾ ਸੋਚੇ ਵਾਪਸ ਜਾਵਾਂਗੇ, ਦੁਬਾਰੇ ਆਵਾਂਗੇ, ਆਪਾਂ ਵੀ ਵਿੱਚ ਬੈਠ ਜਾਓ। ਉਹ ਵੀ ਵਿੱਚ ਬੈਠਾ, ਸੋਧੋ ਸਾਹਿਬ ਦਾ ਪਾਠ ਹੋਇਆ। 2 ਸਾਲਾਂ ਬਾਅਦ ਕਿਸੇ ਕੋਲ ਦੱਸ ਰਿਹਾ, ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਨਿਤਨੇਮ ਕੀ ਹੁੰਦਾ। ਇੱਕ ਦਿਨ ਕਿਸੇ ਦੇ ਘਰ ਗਿਆ ਸੀ, ਉਹ ਪਾਠ ਕਰ ਰਹੇ ਸਨ, ਬਸ ਮੈਨੂੰ ਇਤਨਾ ਆਨੰਦ ਆਇਆ, ਇਤਨਾ ਆਨੰਦ ਆਇਆ, ਮੈਂ ਵੀ ਸ਼ੁਰੂ ਕਰ ਦਿੱਤਾ। ਆਖੋ ਵਾਹਿਗੁਰੂ, ਇਹ ਹੈ ਅਸਲੀ ਪ੍ਰਚਾਰ। ਦੂਸਰੀ ਬਾਤ ਕਹੀ, ਸੱਜਣਾ ਪ੍ਰਚਾਰਕ ਬਣ, ਤੇਰੇ ਅੰਦਰ ਕ੍ਰੀਏਟੀਵਿਟੀ ਹੈ, ਕੁਛ ਕਰਨ ਦੀ ਭਾਵਨਾ ਹੈ, ਪਰ ਉਹ ਕ੍ਰੀਏਟੀਵਿਟੀ ਡਿਸਟਰਕਟਿਵ ਹੋਈ ਵੀ ਹੈ, ਕੰਸਟਰਕਟਿਵ ਚਾਹੀਦੀ ਹੈ। ਜੇ ਕਿਸੇ ਨੂੰ ਨੀਵਾਂ ਦਿਖਾਉਣ ਦੀ, ਨੀਵਾਂ ਸ਼ੋਅ ਕਰਨ ਦੀ ਆਦਤ ਆਪਣੇ ਆਪ ਦੇ ਨੀਵੇਂਪਣ ਨੂੰ ਪਰਖਣ 'ਤੇ ਤੁਰ ਪਵੇ, ਪਤਾ ਨਹੀਂ ਕਿਤਨਾ ਕੁ ਉੱਚਾ ਕਰ ਸਕਦੀ ਹੈ। ਸਤਿਗੁਰੂ ਕਹਿਣ ਲੱਗੇ, ਭਾਂਡਾ ਇਤਨਾ ਮੈਲਾ ਹੋ ਗਿਆ, ਇਤਨਾ ਮੈਲਾ ਹੋ ਗਿਆ, ਧੋਈ ਵੀ ਜਾ ਰਹੇ ਹਾਂ ਫਿਰ ਵੀ ਅੱਛਾ ਨਹੀਂ ਹੋ ਰਿਹਾ, ਪਾਠ ਵੀ ਕਰ ਰਹੇ ਹਾਂ, ਕ੍ਰੋਧ ਦੀ ਆਦਤ ਘੱਟ ਨਹੀਂ ਰਹੀ, ਧਰਮ ਦੇ ਕਰਮ ਵੀ ਕਰੀ ਜਾ ਰਹੇ ਹਾਂ। ਮਨ 2 ਹਿੱਸਿਆਂ 'ਚ ਪੈ ਗਿਆ, ਪਾ ਖੰਡ, ਖੰਡ ਹੁੰਦਾ ਪਾਲਟ, ਪਾ ਹੁੰਦਾ ਪੈ ਜਾਣਾ, ਮਨ 2 ਹਿੱਸਿਆਂ 'ਚ ਪੈ ਗਿਆ। ਜ਼ੁਬਾਨ ਬੋਲ ਰਹੀ ਹੈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕਹੁ ਬਨਾਈ, ਮਨ ਦਾ ਇੱਕ ਹਿੱਸਾ ਨਾਲ ਗਾਉਂਦਾ ਹੈ, ਦੂਸਰਾ ਹਿੱਸਾ ਕਹਿੰਦਾ ਹੈ ਇਹ ਵੀ ਮੈਨੂੰ ਚੰਗਾ ਨਹੀਂ ਲੱਗਦਾ, ਇਹ ਵੀ ਮੈਨੂੰ ਚੰਗਾ ਨਹੀਂ ਲੱਗਦਾ, ਇਹ ਵੀ ਮੇਰੇ ਲਈ ਬੇਗਾਨਾ ਹੈ, ਆਹ ਵੀ ਦੁਸ਼ਮਣ ਹੈ। ਮਨ ਦੇ 2 ਹਿੱਸੇ ਹੋਏ ਪਏ ਜੇ, ਕਰਮ ਧਰਮ ਪਾ ਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੁੱਟੈ, ਇੱਕ ਪਾਸੇ ਕਹਿੰਦਾ ਹੈ, ਦੂਸਰੇ ਪਾਸੇ ਸੋਚ ਦੇ ਵਿੱਚ ਬੈਠੀ ਹੋ ਮੈਂ ਲੁੱਟ ਲੈਂਦੀ ਆ। ਆਖੋ ਵਾਹਿਗੁਰੂ, ਪੰਜ ਬੇਕਾਰ ਜਮਦੂਤ ਨੇ ਲੁੱਟੀ ਜਾ ਰਹੇ ਨੇ। ਨਤੀਜਾ ਕੀ ਹੁੰਦਾ ਹੈ? ਇਹ ਧਰਮ ਦੀ ਕਮਾਈ ਤੇ ਕਰਦਾ ਹੈ, ਅੰਦਰੋਂ ਖਾਲੀ ਹੋਈ ਬੈਠਾ ਆਖ ਵਾਹਿਗੁਰੂ। ਨਫ਼ਰਤ ਵੀ ਓਨੀ ਹੋਈ, ਕ੍ਰੋਧ ਵੀ ਓਨਾ ਹੀ, ਸ਼ਰਾਰਤੀ ਸੋਚ ਵੀ ਓਨੀ ਹੋਈ, ਚੁਸਤ ਚਲਾਕੀ ਵੀ ਓਨੀ ਹੋਈ। ਫਿਰ ਕੀ ਕੀਤਾ ਜਾਵੇ? ਅਗਲੀ ਪੰਕਤੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਆਹ। ਇੱਥੇ ਨੋਟ ਕਰਨਾ, ਗੁਰੂ ਦੁਆਰਾ ਹੈ, ਇਸ ਨੂੰ ਪਹਿਲਾਂ ਧਰਮਸ਼ਾਲਾ ਕਹਿੰਦੇ ਸਨ, ਧਰਮ ਸਿੱਖਣ ਦੀ ਜਗ੍ਹਾ। ਗੁਰੂ ਸਾਹਿਬ ਦੇ ਹੁੰਦਿਆਂ ਧਰਮਸ਼ਾਲਾ ਕਿਹਾ ਜਾਂਦਾ ਸੀ। ਉਸ ਵੇਲੇ ਲੱਗਦਾ ਹੈ ਕਿ ਧਰਮਸ਼ਾਲਾ ਕੋਈ ਬਹੁਤਾ ਬਿਲਡਿੰਗ ਵੱਲ ਧਿਆਨ ਨਹੀਂ ਸੀ ਦਿੱਤਾ ਜਾਂਦਾ, ਜਿੱਥੇ ਮਰਜ਼ੀ, ਮੈਨੂੰ ਤਾਂ ਇੰਝ ਲੱਗਦਾ ਸ਼ਾਇਦ ਚਾਦਰਾਂ ਵਗੈਰਾ ਵੀ ਨਾ ਹੀ ਵਿਛਾਉਂਦੇ ਹੋਣ, ਝਾੜੂ ਲਾ ਕੇ ਉੱਦਾਂ ਹੀ ਬੈਠ ਜਾਂਦੇ ਹੋਣਗੇ। ਮੈਂ ਵੀ ਛੋਟੇ ਜਿਹੇ ਹੁੰਦੇ ਆ ਪਿੰਡਾਂ ਦਾ ਜੀਵਨ ਬਿਤਾਇਆ, ਬਜ਼ੁਰਗ ਬੈਠੇ ਨੇ, ਮੇਰੀਆਂ ਮਾਵਾਂ ਬੈਠੀਆਂ ਨੇ, ਪਿੰਡਾਂ ਦੇ ਵਿੱਚ ਆਮ ਝਾੜੂ ਲਾ ਕੇ ਉੱਦਾਂ ਹੀ ਬੈਠ ਜਾਂਦੇ ਸਨ। ਬਹੁਤੇ ਹੀ ਕਿਤੋਂ ਪਰਾਲੀ ਲੈ ਲਈ ਹੈ, ਸੁੱਕਿਆ ਘਾਹ ਲੈ ਲਿਆ, ਘਾਹ ਵਿਛਾ ਲਿਆ, ਉੱਥੇ ਬੈਠ ਗਏ। ਜੇ ਚਾਰ ਚਫੇਰੇ ਕੋਈ ਟੈਂਟ ਵਗੈਰਾ ਦੀ ਤਾਂ ਗੱਲ ਹੀ ਭੁੱਲ ਜਾਓ, ਜਿੱਥੇ ਗੁਰੂ ਕੀ ਬਾਤ ਹੋ ਰਹੀ ਹੈ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਸਤਿਗੁਰੂ ਦੀਆਂ ਬੁਝਾਏ ਜੀਓ, ਸਤਿਗੁਰੂ ਜੀ ਦੇ ਦੱਸੇ ਹੋਏ ਹੁਕਮਾਂ ਦੀ ਵਿਚਾਰ ਜਿੱਥੇ ਹੁੰਦੀ ਸੀ ਧਰਮਸ਼ਾਲਾ। ਕਦੀ ਕਰਤਾਰਪੁਰ ਸਾਹਿਬ, ਕਦੀ ਖੰਡੂਰ ਸਾਹਿਬ, ਕਦੀ ਗੋਇੰਦਵਾਲ ਸਾਹਿਬ, ਕਦੀ ਅੰਮ੍ਰਿਤਸਰ ਸਾਹਿਬ, ਕਦੀ ਕੀਰਤਪੁਰ ਸਾਹਿਬ, ਕਦੀ ਅਨੰਦਪੁਰ ਸਾਹਿਬ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੁਥਾਨ ਸੁਹਾਵਾ ਰਾਮ ਰਾਜੇ। ਜਿੱਥੇ ਵੀ ਗੁਰੂ ਸਾਹਿਬ ਜਾਂਦੇ ਉੱਥੇ ਹੀ ਧਰਮਸ਼ਾਲਾ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ। ਫਿਰ ਸੋਚਿਆ ਗਿਆ ਕਿ ਉਸ ਵੇਲੇ ਇੱਕ ਸਮੱਸਿਆ ਆਉਂਦੀ ਸੀ ਕਿ ਸਤਸੰਗਤ ਹੋ ਜਾਂਦੀ ਸੀ, ਪਰ ਜਦੋਂ ਕਿਤੇ ਬਾਰਿਸ਼ ਜ਼ੋਰਾਂ ਦੀ ਹੁੰਦੀ, ਪ੍ਰੋਬਲਮ ਖੜੀ ਹੁੰਦੀ ਸੀ, ਇਹਦੇ ਲਈ ਕੋਈ ਪ੍ਰਬੰਧ ਕੀਤਾ ਜਾਵੇ, ਟੈਂਟ ਵਗੈਰਾ ਜਾਂ ਹੋਰ ਜੋ ਵੀ ਹੈ, ਸ਼ਾਮਿਆਨਾ ਸ਼ਬਦ ਵਰਤੇ ਆ। ਫਿਰ ਹੌਲੀ ਹੌਲੀ ਕਿਉਂ ਨਾ ਇੱਕ ਪੱਕੀ ਬਿਲਡਿੰਗ ਬਣਾ ਲਈ ਜਾਵੇ। ਜਦੋਂ ਪੱਕੀ ਬਿਲਡਿੰਗ ਬਣਨੀ ਸ਼ੁਰੂ ਹੋਈ, ਧਰਮਸ਼ਾਲਾ ਦਾ ਨਾਮ ਗੁਰੂ ਦੁਆਰਾ ਪੈ ਗਿਆ। ਧਿਆਨ ਦੇਣਾ, ਦੁਆਰਾ ਗੇਟ ਐਂਟਰੈਂਸ, ਗੁਰੂ ਦੁਆਰੇ ਤੱਕ ਸਰੀਰ ਆਏਗਾ। ਉਹ ਸਾਹਮਣੇ ਹੈ ਗੁਰੂ ਦਾ ਘਰ, ਗੁਰੂ ਦਾ ਘਰ ਹੈ ਗੁਰੂ ਦੀਆਂ ਸਿੱਖਿਆਵਾਂ, ਗੁਰੂ ਦਾ ਗਿਆਨ। ਕਿਸੇ ਨੂੰ ਮਿਲਣ ਜਾਈਏ, ਦੁਆਰੇ ਤੋਂ ਵਾਪਸ ਨਹੀਂ ਮੁੜੀਦਾ, ਆਖੋ ਵਾਹਿਗੁਰੂ। ਕਿਸੇ ਨੂੰ ਮਿਲਣ ਜਾਈਏ, ਗੇਟ ਤੋਂ ਵਾਪਸ ਨਹੀਂ ਮਿਲੀਦਾ, ਅੰਦਰ ਜਾਈਦਾ। ਕਮਾਲ ਦੀ ਬਾਤ ਇਹ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਸ਼ਬਦ ਹੈ ਜਿਹਦੇ 'ਚ ਦਰ ਅਤੇ ਘਰ ਦੋਨਾਂ ਦਾ ਜ਼ਿਕਰ ਹੈ। ਇਹ ਇੱਕੋ ਇੱਕ ਸ਼ਬਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਆਇਆ, ਜਪਜੀ ਸਾਹਿਬ ਵਿੱਚ, ਸੋ ਦਰ ਕਿਹਾ ਸੋ ਘਰ ਕਿਹਾ। ਜਿਉਂ ਜਪਜੀ ਸਾਹਿਬ ਦੀ ਸਮਾਪਤੀ ਹੋਈ, ਦੁਬਾਰੇ ਫਿਰ ਆਇਆ। ਅੱਗੋਂ ਆਸਾ ਰਾਗ ਦੇ ਵਿੱਚ ਇੱਕ ਵਾਰੀ ਫਿਰ ਆਇਆ ਹੈ, ਤਿੰਨ ਵਾਰੀ ਇਹ ਸ਼ਬਦ ਆਇਆ ਹੈ। ਗੁਰੂ ਦੇ ਦਰ ਤੇ ਪਹੁੰਚਣ ਵਾਲਿਆ, ਆਪਣੇ ਮਨ ਨੂੰ ਗੁਰੂ ਦੀਆਂ ਸਿੱਖਿਆਵਾਂ, ਗੁਰਬਾਣੀ ਦੇ ਗਿਆਨ ਦੇ ਘਰ ਵਿੱਚ ਲੈ ਜਾ, ਪਰ ਮੇਰੇ ਗੁਰੂ ਨੇ ਇੱਕ ਸ਼ਰਤ ਲਾ ਦਿੱਤੀ ਹੈ, ਜੇ ਇੱਧਰ ਆਉਣਾ ਤੇ ਤੈਨੂੰ ਵਪਾਰੀ ਬਣਨਾ ਪਵੇਗਾ। ਉਹ ਵਪਾਰੀ ਨਹੀਂ, ਦੁਨੀਆਂ ਦੇ ਵਣਜ ਵਪਾਰ ਕਰਨ ਵਾਲਾ ਨਹੀਂ, ਜਿਹੜਾ ਜਪਜੀ ਸਾਹਿਬ ਵਿੱਚ ਕਿਹਾ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਤੈਨੂੰ ਵੇਚਣਾ ਪਵੇਗਾ ਕੁਛ, ਵੇਚਣਾ ਕੀ ਹੈ? ਮਨ ਵੇਚਣਾ ਹੈ। ਲੈਣਾ ਕੀ ਹੈ? ਸਿੱਖਿਆ ਲੈਣੀ ਆ। ਆਖੋ ਵਾਹਿਗੁਰੂ। ਮਨ ਵੇਚਿਆ ਹੈ, ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਹਰ ਬੰਦਾ ਚਾਹੁੰਦਾ ਹੈ ਕਿ ਗੁਰੂ ਮੇਰੇ ਕਾਰਜ ਸੰਵਾਰਨ। ਮੈਂ ਬੇਨਤੀ ਕਰਾਂ, ਜਦੋਂ ਮਨ ਵੇਚਣ ਦੀ ਗੱਲ ਆਉਂਦੀ ਹੈ ਤੇ ਲੱਗਦਾ ਨਹੀਂ ਨਹੀਂ ਇਹ ਮਨ ਨਹੀਂ ਦੇਣਾ, ਜਦੋਂ ਮਨ ਕਹਿੰਦਾ ਨਾ ਔਖਾ ਹੈ, ਜਦੋਂ ਮਨ ਕਹਿੰਦਾ ਮੈਨੂੰ ਬਾਣੀ ਪੜ੍ਹਨੀ ਔਖੀ ਹੈ, ਨਿਤਨੇਮ ਕਰਨਾ ਔਖਾ ਹੈ, ਅੰਮ੍ਰਿਤ ਛਕਣਾ ਔਖਾ ਹੈ, ਮਨ ਜਦੋਂ ਖਿੱਚਦਾ ਏ, ਔਖਾ ਸਮਝਦਾ ਏ, ਇਹਦਾ ਮਤਲਬ ਹਾਲੇ ਵੇਚਣਾ ਨਹੀਂ ਆਇਆ। ਆਖੋ ਵਾਹਿਗੁਰੂ। ਫਿਰ ਮੇਰੇ ਗੁਰੂ ਪਿਤਾ ਕਿਰਪਾ ਕਰਦੇ ਨੇ ਅਗਲੀ ਪੰਕਤੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਇਸ ਦੁਆਰੇ ਤੇ ਪਹੁੰਚ ਕੇ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਸੁਣਨਾ ਹੈ। ਗੁਰੂ ਦੀ ਬਾਣੀ ਨੇ ਪਹਿਲੀ ਬਖਸ਼ਿਸ਼ ਇਹ ਕਰਨੀ ਹੈ, ਹਿਰਦੇ ਨੂੰ ਲੱਗੀ ਹੋਈ ਮੈਲ ਦਿਖਾਈ ਦੇਣ ਲੱਗ ਜਾਣੀ ਹੈ। ਆਪਾਂ ਸਾਰੇ ਰੋਜ਼ਾਨਾ ਕੱਪੜੇ ਧੋ ਕੇ ਪ੍ਰੈਸ ਕਰਕੇ ਪਾਉਂਦੇ ਹਾਂ, ਕਦੀ ਕਦਾਈ ਬੰਦਾ ਅਣਗਹਿਲੀ ਕਰ ਜਾਂਦਾ, ਕੋਈ ਗੱਲ ਨਹੀਂ ਠੀਕ ਹੀ ਨੇ, ਕੱਲ੍ਹ ਨੂੰ ਧੋ ਲਵਾਂਗੇ, ਦੂਜੇ ਦਿਨ ਪਾ ਕੇ ਲੈ ਗਿਆ। ਜਦੋਂ ਸਾਹਮਣੇ ਵਾਲਾ ਕਹਿ ਦੇ ਵੀ ਤੂੰ ਧੋਤੇ ਨਹੀਂ ਕੱਪੜੇ, ਓਹੋ ਬੰਦਾ ਸੋਚਦਾ ਮੇਰਾ ਸਾਰਾ ਇੰਪ੍ਰੈਸ਼ਨ ਡਾਊਨ ਹੋ ਗਿਆ। ਫਿਰ ਵਿਆਹ ਦੀ ਕੋਈ ਪਾਰਟੀ ਹੋਵੇ, ਆਪਣੇ ਪਿਆਰੇ ਦੇ ਘਰ ਵਿੱਚ ਖੁਸ਼ੀ ਦਾ ਸਮਾਗਮ ਹੋਵੇ, ਤੇ ਕਦੀ ਨਹੀਂ ਹੋ ਸਕਦਾ ਬੰਦਾ ਮੈਲੇ ਕੱਪੜੇ ਪਾ ਕੇ ਚਲਿਆ ਜਾਵੇ। ਪਿਆਰਿਆ, ਵਾਹਿਗੁਰੂ ਦੇ ਘਰ ਵਿੱਚ ਰਹਿਣਾ ਹੈ, ਇਹ ਹਿਰਦੇ ਦਾ ਭਾਂਡਾ ਮੈਲਾ ਲੈ ਕੇ ਨਹੀਂ ਵਿਚਰਨਾ। ਆਖੋ ਵਾਹਿਗੁਰੂ, ਕੱਪੜੇ ਤੇ ਰੋਜ਼ਾਨਾ ਇੱਕ ਵਾਰੀ ਧੋ ਲਓ ਤਾਂ ਵੀ ਚੱਲ ਜਾਂਦਾ ਹੈ, ਇਹਨੂੰ ਤੇ ਹਰ ਪਲ ਧੋ ਕੇ ਰੱਖਣਾ ਪਵੇਗਾ। ਤੇ ਗੁਰੂ ਸਾਹਿਬ ਸਿਖਾਉਂਦੇ ਨੇ ਇਹ ਤਾਂ ਦੁਆਰਾ ਧੋਏ ਹੱਛਾ ਹੋਏ ਸੀ, ਕਿਵੇਂ ਸਿਖਾਉਂਦੇ ਨੇ ਅਗਲੀ ਪੰਕਤੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਆਹ ਬੜੀ ਸੌਖੀ ਜੀ ਬਾਤ ਦੱਸ ਦਿੱਤੀ ਹੈ, ਮੇਰੇ ਗੁਰੂ ਪਿਤਾ ਦੱਸ ਦੇਣਗੇ ਮੈਲੇ ਬੋਲ ਕਿਹੜੇ ਹੁੰਦੇ ਨੇ, ਪਵਿੱਤਰ ਬੋਲ ਕਿਹੜੇ ਹੁੰਦੇ ਨੇ। ਫਿਰ ਇਹ ਵੀ ਦੱਸ ਦੇਣਗੇ ਜਦੋਂ ਮਨ ਖਿੱਚ ਗਿਆ ਇਹਨੂੰ ਮੈਲ ਲੱਗੇਗੀ, ਜੇ ਮਨ ਸਹਿਜ ਵਿੱਚ ਰਿਹਾ, ਟੋਲਰੈਂਸ ਅੰਦਰ ਭਾਵਨਾ ਰਹੀ, ਪੇਸ਼ੈਂਸ ਬਣੇ ਰਹੇ, ਤੇ ਮਨ ਹਿਰਦਾ ਪਵਿੱਤਰ ਰਹੇਗਾ। ਵਿਚਾਰ ਮੇਰੇ ਗੁਰੂ ਨੇ ਦੱਸ ਦੇਣੀ ਹੈ। ਕੋਈ ਕਹਿੰਦਾ ਹੈ ਤੂੰ ਇੰਜ ਕਰੀ, ਵਾਸ਼ਿੰਗ ਮਸ਼ੀਨ ਦਾ ਕਵਰ ਉੱਪਰ ਕਰੀ, ਕੱਪੜੇ ਵਿੱਚ ਪਾ ਦੀ, ਉਸ ਵਿੱਚ ਪਾਊਡਰ ਪਾ ਦੀ, ਮਸ਼ੀਨ ਚਲਾ ਦੀ, ਧੋਤੇ ਜਾਣਗੇ ਆਟੋਮੈਟਿਕਲੀ, ਹੈ ਸਭ ਕੁਛ ਧੋਤੇ ਜਾਣਗੇ। ਪਰ ਫਿਰ ਵੀ ਪਾਊਡਰ ਕਿਤਨਾ ਕੁ ਪਾਉਣਾ, ਇਹ ਗੱਲਾਂ ਤੇ ਸਿੱਖਣੀਆਂ ਪੈਣਗੀਆਂ। ਜਿਸ ਦਿਨ ਮਸ਼ੀਨ ਖਰਾਬ ਹੋ ਗਈ ਉਸ ਦਿਨ ਹੱਥੀਂ ਧੋਣੇ ਹੋਏ ਫਿਰ ਵੀ ਸਿੱਖਣਾ ਪਵੇਗਾ। ਬਾਹਰ ਤੇ ਆਟੋਮੈਟਿਕਲੀ ਮਸ਼ੀਨ ਮਿਲ ਜਾਂਦੀ ਹੈ, ਖਰਾਬ ਹੋ ਜੇ ਤੇ ਘੰਟੇ 'ਚ ਠੀਕ ਹੋ ਜਾਂਦੀ ਹੈ। ਅੰਦਰ ਜਿਹੜੀ ਸਾਡੀ ਮੱਤ ਹੈ ਨਾ, ਇਹ ਆਟੋਮੈਟਿਕਲੀ ਮਸ਼ੀਨ ਨਹੀਂ ਆ। ਆਖੋ ਵਾਹਿਗੁਰੂ, ਇਹ ਤੇ ਬਾਹਰ ਨਿਕਲੇ ਨਹੀਂ ਤੇ ਖਰਾਬ ਹੋਈ ਨਹੀਂ, ਸੱਚ ਜਾਣਿਓ ਗੁਰੂ ਦੇ ਘਰ ਵਿੱਚ ਤੇ ਆਟੋਮੈਟਿਕਲੀ ਹੈ, ਅੰਦਰ ਹਿਰਦਾ ਪਵਿੱਤਰ ਰਹਿੰਦਾ ਹੈ। ਜਿਉਂ ਹੀ ਬਾਹਰ ਜਾਂਦੇ ਜੇ ਅੰਦਰੋਂ ਐਸੀਆਂ ਘੁੰਮਣ ਘੇਰੀਆਂ, ਵਿਚਾਰਾਂ ਦੀਆਂ ਸੁਨਾਮੀ ਲਹਿਰਾਂ ਉੱਠਦੀਆਂ ਨੇ, ਮਨ ਡੁੱਬਦਾ ਹੈ। ਮੇਰੇ ਗੁਰੂ ਪਿਤਾ ਨੇ ਦੱਸ ਦੇਣਾ ਮੈਲੇ ਹੱਛੇ ਕਾ ਵਿਚਾਰ, ਤੇਰੇ ਅੰਦਰ ਮੈਲ ਕਿੱਥੋਂ ਸ਼ੁਰੂ ਹੁੰਦੀ ਹੈ। ਤਿੰਨ ਵਿਚਾਰਾਂ ਜਿਹਨੂੰ ਤਿਰਬਿਦ ਰੋਗ ਕਿਹਾ, ਜਦੋਂ ਵੀ ਮਨ ਖਿੱਚਦਾ ਹੈ ਇੱਥੋਂ ਦੀ ਮੈਲ ਐਂਟਰ ਹੁੰਦੀ ਹੈ। ਆਖੋ ਵਾਹਿਗੁਰੂ। ਨੰਬਰ 2, ਜਦੋਂ ਮਨ ਓਵਰ ਇਮੋਸ਼ਨਲ ਹੁੰਦਾ ਹੈ ਉਦੋਂ ਮੈਲ ਸ਼ੁਰੂ ਹੁੰਦੀ ਹੈ। ਨੰਬਰ 3, ਜਦੋਂ ਓਵਰ ਐਕਸਾਈਟਡ ਹੁੰਦਾ ਹੈ ਉਦੋਂ ਮੈਲ ਸ਼ੁਰੂ ਹੁੰਦੀ ਹੈ। ਜੇ ਆਪਣੀ ਇਮੋਸ਼ਨਸ ਨੂੰ ਮੈਨੇਜ ਕਰਨਾ ਸਿੱਖ ਗਏ, ਸੈਂਟੀਮੈਂਟਸ ਨੂੰ ਮੈਨੇਜ ਕਰਨਾ ਸਿੱਖ ਜਾਵੇ, ਪਿਆਰਿਆ ਆਪਣੀਆਂ ਫੀਲਿੰਗਸ ਨੂੰ ਮੈਨੇਜ ਕਰਨਾ ਸਿੱਖ ਜਾਵੇ, ਉਹਦਾ ਨਾਮ ਹੈ ਸਹਿਜ। ਫਿਰ ਆਪਣੀ ਲਾਈਫ ਨੂੰ ਮੈਨੇਜ ਕਰਨਾ ਸਿੱਖ ਜਾਏਗਾ, ਲਾਈਫ ਮੈਨੇਜ ਹੋ ਗਈ ਬਿਹੇਵੀਅਰ ਮੈਨੇਜ ਹੋ ਜਾਏਗਾ, ਵੇ ਆਫ ਲਾਈਫ ਮੈਨੇਜ ਹੋ ਜਾਏਗੀ। ਇਹਦੇ ਲਈ ਦੋ ਚੀਜ਼ਾਂ ਦੀ ਜ਼ਰੂਰਤ ਹੈ, ਇੱਕ ਵਾਹਿਗੁਰੂ ਦੀ ਯਾਦ, ਗੁਰਬਾਣੀ ਦੀਆਂ ਸਿੱਖਿਆਵਾਂ ਦਾ ਗਿਆਨ, ਜਿਹਨੂੰ ਕਿ ਨਾਮ ਬਾਣੀ ਦਾ ਅਭਿਆਸ ਹਰ ਵੇਲੇ ਚਾਹੀਦਾ ਹੈ। ਜੇ ਹਰ ਵੇਲੇ ਵਾਹਿਗੁਰੂ ਦੀਆਂ ਦਾਤਾਂ ਵਰਤਣੀਆਂ ਨੇ, ਬਸ ਥੋੜ੍ਹਾ ਜਿਹਾ ਐਡ ਕਰ ਲੈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ, ਲਾ ਲਓ ਕੀ ਕਰ ਰਿਹਾ, ਹੱਥ ਜੋੜੇ ਗਰੀਬ ਨਿਵਾਜ, ਕਿੱਲੇ ਘੜ ਰਿਹਾ ਭਾਈ, ਲਾ ਲਓ ਪਿਆਰਿਆ, ਕਿੱਲੇ ਹੀ ਘੜਦਾ ਰਹੇਗਾ, ਕੁਛ ਹੋਰ ਵੀ ਕਰੇਗਾ। ਗੁਰਦੇਵ ਪਿਤਾ, ਅਸੀਂ ਅਣਜਾਣ ਕੀ ਜਾਣੀਏ, ਸਾਨੂੰ ਤਾਂ ਕਿੱਲੇ ਹੀ ਘੜਨੇ ਆਉਂਦੇ ਨੇ, ਤੁਸੀਂ ਦੱਸੋ ਹੋਰ ਕੀ ਕਰਨਾ। ਸਤਿਗੁਰੂ ਕਹਿਣ ਲੱਗੇ ਬਸ ਹੈ ਤੇ ਘੜਨਾ ਹੀ, ਜਿੱਥੇ ਕਿੱਲੇ ਘੜਦਾ ਨਾਲ ਦੀ ਨਾਲ ਮਨ ਵੀ ਘੜੀ ਜਾਇਆ ਕਰ। ਆਖੋ ਵਾਹਿਗੁਰੂ, ਆਹ ਸੌਖਾ ਜਿਹਾ ਤਰੀਕਾ ਹੈ, ਅਸੀਂ ਕਿੱਧਰ ਵੀ ਚਲੇ ਜਾਈਏ ਘਰ ਦੀ ਯਾਦ ਬਣੀ ਰਹਿੰਦੀ ਹੈ। ਕਦੀ ਨੋਟ ਕਰਨਾ, ਚਾਰ ਚੀਜ਼ਾਂ ਦੀ ਯਾਦ ਬੰਦੇ ਦੇ ਅੰਦਰੋਂ ਨਹੀਂ ਨਿਕਲਦੀ। ਨੰਬਰ 1 ਘਰ ਦੀ ਯਾਦ, ਨੰਬਰ 2 ਪਰਿਵਾਰ ਦੀ ਯਾਦ, ਨੰਬਰ 3 ਬੱਚਿਆਂ ਦੀ ਯਾਦ, ਨੰਬਰ 4 ਕਾਰੋਬਾਰ ਦੀ ਯਾਦ। ਜਦੋਂ ਵੀ ਘਰ ਦੀ ਯਾਦ ਆਵੇ, ਜਿਸ ਵਾਹਿਗੁਰੂ ਨੇ ਘਰ ਦਿੱਤਾ ਉਹਦੀ ਵੀ ਯਾਦ ਬਣ ਜਾਵੇ, ਬਸ ਜਿੱਥੇ ਕਿੱਲੇ ਘੜਦਾ ਮਨ ਵੀ ਘੜੀ ਜਾਇਆ ਕਰ। ਆਖੋ ਵਾਹਿਗੁਰੂ। ਜਦੋਂ ਬੱਚਿਆਂ ਦੀ ਯਾਦ ਆਵੇ ਤੇ ਜਿਸ ਵਾਹਿਗੁਰੂ ਨੇ ਬੱਚੇ ਦਿੱਤੇ ਨੇ ਉਹਨਾਂ ਦੀ ਯਾਦ ਵੀ ਆ ਜਾਵੇ। ਸਵੇਰੇ ਉੱਠਦਿਆਂ ਜੋਬ ਚੇਤੇ ਆਉਂਦੀ ਹੈ, ਧਿਆਨ ਦੇਣਾ, ਕਾਰੋਬਾਰ ਚੇਤੇ ਆਉਂਦਾ, ਉੱਠਦੇ ਹੀ ਚੇਤੇ ਆਉਂਦਾ, ਜਿਸ ਵਾਹਿਗੁਰੂ ਨੇ ਜੋਬ ਦਿੱਤੀ ਹੈ ਉਹਦੀ ਯਾਦ ਨਾਲ ਬਣ ਜਾਵੇ। ਉਹ ਯਾਦ ਕੀ ਹੈ? ਸ਼ੁਕਰਾਨਾ। ਸ਼ੁਕਰਾਨਾ ਜਦੋਂ ਹਿਰਦੇ 'ਚ ਭਰ ਜਾਂਦਾ ਨਾ, ਇੱਕ ਸ਼ਬਦ ਨਿਕਲਦਾ, ਨੋਟ ਕਰਿਓ, ਉਹ ਸਾਡੀ ਜਦੋਂ ਇਮੈਜੀਨੇਸ਼ਨ ਤੋਂ ਕੁਛ ਉਲਟ ਵਾਪਰ ਜਾਵੇ, ਜਿਹੜਾ ਅਸੀਂ ਸੋਚਿਆ ਹੀ ਨਹੀਂ ਉਹ ਤੋਂ ਪਰੇ ਵਾਪਰ ਜਾਵੇ, ਇੱਕ ਸ਼ਬਦ ਹੈ ਜਿਹੜਾ ਬੋਲਿਆ ਨਹੀਂ ਜਾਂਦਾ ਆਪਣੇ ਆਪ ਨਿਕਲਦਾ, ਉਹ ਸ਼ਬਦ ਹੈ ਵਾਹ। ਕਦੀ ਸੋਚ ਕੇ ਦੇਖਣਾ, ਮੈਚ ਹੋ ਰਿਹਾ, ਹਿੱਟ ਲਾਈ ਹੈ, ਬਾਲ ਉੱਪਰ ਜਾ ਰਹੀ ਹੈ, ਦੇਖਣ ਵਾਲੇ ਕੇਵਲ ਦੇਖ ਨਹੀਂ ਰਹੇ, ਅਬਜ਼ਰਵ ਵੀ ਕਰ ਰਹੇ ਨੇ। ਉਹ ਦੇਖਦੇ ਨੇ ਬਾਲ ਦੀ ਸਪੀਡ, ਉਹ ਦੇਖਦੇ ਨੇ ਹੇਠਾਂ ਪਲੇਅਰ ਭੱਜ ਰਿਹਾ ਕੈਚ ਕਰਨ ਦੀ ਸਪੀਡ। ਬੰਦਾ ਐਡਵਾਂਸ ਅੰਦਾਜ਼ਾ ਲਾਉਂਦਾ, ਨਹੀਂ ਨਹੀਂ ਹੁਣ ਨਹੀਂ ਕੈਚ ਹੋਏਗੀ, ਗਈ। ਪਰ ਉਹਨੇ ਅਸੀਂ ਕਮਾਲ ਕੀਤੀ, ਛਾਲ ਮਾਰੀ, ਕੈਚ ਕਰ ਲਈ। ਸਾਰੇ ਕਹਿੰਦੇ ਵਾਹ। ਜੋ ਤੂੰ ਅੱਜ ਤੱਕ ਸਿੱਖਿਆ ਹੈ ਬਹੁਤ ਛੋਟੀ ਸੋਚ ਸਿੱਖੀ ਹੈ। ਜਦੋਂ ਗੁਰੂ ਤੋਂ ਸਿੱਖੇਗਾ ਤੇ ਗੁਰੂ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਜੀਵਨ ਵਿੱਚ ਵਰਤ ਕੇ ਦੇਖੇਗਾ, ਉਹਦੇ ਇੱਕ ਇੱਕ ਰਿਜ਼ਲਟ ਵੱਲ ਨਜ਼ਰ ਆਏਗੀ ਤੇ ਆਪਣੇ ਆਪ ਤੈਨੂੰ ਕਹਿਣਾ ਨਹੀਂ ਪਏਗਾ, ਸ਼ਬਦ ਨਿਕਲੇਗਾ ਵਾਹ ਗੁਰੂ। ਸੱਚ ਹੈ, ਕਦੀ ਅਸੀਂ ਨਜ਼ਰ ਮਾਰੀਏ ਕਿ ਸਾਡਾ ਕ੍ਰੋਧ ਕੰਟਰੋਲ ਹੋਣ ਲੱਗ ਜਾਏਗਾ, ਕਿ ਇਹ ਮਨ ਖਿਝਣਾ ਬੰਦ ਹੋਣ ਲੱਗ ਜਾਏਗਾ। ਪਰ ਜਦੋਂ ਗੁਰੂ ਦੀਆਂ ਸਿੱਖਿਆਵਾਂ ਮੰਨਦਿਆਂ ਦਾਤ ਮਿਲ ਗਈ, ਵਾਹ ਗੁਰੂ, ਧੰਨ ਹੈ ਸਤਿਗੁਰ ਸੱਚੇ ਪਾਤਸ਼ਾਹ, ਧੰਨ ਹੈ ਤੇਰੀ ਸਿੱਖਿਆ ਜਿਸ ਨੇ ਇਹ ਰਿਜ਼ਲਟ ਲਿਆ ਦਿੱਤਾ। ਇਹ ਸ਼ਬਦ ਸ਼ੁਕਰਾਨੇ ਦੇ ਅਹਿਸਾਸ ਦਾ ਸ਼ਬਦ ਹੈ। ਜੇ ਸ਼ੁਕਰਾਨੇ ਦਾ ਅਹਿਸਾਸ ਨਹੀਂ, ਵਾਹ ਸ਼ਬਦ ਬੋਲਣ ਵਿੱਚ ਵੀ ਫਰਕ ਹੁੰਦਾ ਹੈ। ਜਦੋਂ ਬੋਲਿਆ ਜਾਂਦਾ ਨਾ, ਉਦੋਂ ਸਟਰਗਲ ਹੁੰਦਾ ਹੈ, ਬੰਦਾ ਐਫਰਟਸ ਕਰਦਾ ਹੈ। ਜਦੋਂ ਅੰਦਰੋਂ ਨਿਕਲਦਾ, ਵਿਦਾਊਟ ਐਨੀ ਐਫਰਟਸ ਨਿਕਲਦਾ ਹੈ। ਭਰਾ ਨੇ ਘਰ ਬਣਾਇਆ, ਸਾਰਿਆਂ ਨੂੰ ਸੱਦਿਆ, ਵੀਰਾ ਵੀ ਗਿਆ। ਵੀਰੇ ਦੇ ਅੰਦਰ ਦੋ ਗੱਲਾਂ ਚੇਤੇ ਆ ਗਈਆਂ, ਅੱਜ ਮੇਰੇ ਭਰਾ ਨੇ ਘਰ ਬਣਾਇਆ, ਕਾਸ਼ ਅੱਜ ਮੇਰੀ ਮਾਂ ਹੁੰਦੀ ਦੇਖਦੀ, ਕਿਤਨਾ ਖੁਸ਼ ਹੁੰਦੀ, ਮੇਰੇ ਵੀਰੇ ਨੂੰ ਕਿਤਨਾ ਸੁੰਦਰ ਘਰ ਮਿਲਿਆ ਹੈ, ਮੇਰਾ ਪਿਤਾ ਹੁੰਦਾ। ਇਸ ਗੱਲ ਵਿੱਚ ਆ ਜਾ ਕੇ ਕਹਿੰਦਾ ਵੀਰਾ ਵਾਹ, ਅੰਦਰੋਂ ਵਾਹ ਸ਼ਬਦ ਨਿਕਲਿਆ ਹੈ। ਅਤੇ ਦੂਸਰੇ ਪਾਸੇ ਜਿਹੜੇ ਘਰ ਵਿੱਚ ਆਪਸ ਵਿੱਚ ਖਿੱਚ ਖਿੱਚ ਚੱਲਦੀ ਪਈ, ਜੇ ਉਸ ਖਿੱਚ ਖਿੱਚ ਦੇ ਵਿੱਚ ਜੈਲਸ ਦੀ ਆਦਤ ਵੀ ਪਈ ਹੈ, ਨਫ਼ਰਤ ਦੀ ਆਦਤ ਵੀ ਪਈ ਹੈ, ਅਤੇ ਮਨ ਅੰਦਰ ਇਮੈਜੀਨੇਸ਼ਨ ਹੀ ਨਹੀਂ ਸੀ ਕਿ ਘਰ ਬਣਾ ਲਏਗਾ, ਬਣਾ ਤੇ ਲਿਆ, ਅੰਦਰੋਂ ਸੜ ਗਿਆ। ਖੋ ਵਾਹਿਗੁਰੂ, ਹੁਣ ਦੁਨੀਆਦਾਰੀ ਨੂੰ ਜਾ ਕੇ ਤੇ ਕਹਿਤਾ ਵਾਹ ਬਹੁਤ ਵਧੀਆ ਬਣਿਆ, ਮੈਂ ਬੇਨਤੀ ਕਰਾਂ ਵਾਹ ਸ਼ਬਦ ਵਿੱਚ ਤੇ ਉਸ ਵਿੱਚ ਜਿਵੇਂ ਸਮਾਨ ਦਾ ਫਰਕ ਹੈ। ਸ਼ਬਦ ਉਤਨਾ ਚਿਰ ਮਾਇਨੇ ਨਹੀਂ ਰੱਖਦੇ ਜਿਤਨਾ ਚਿਰ ਸ਼ਬਦਾਂ ਦੀ ਭਾਵਨਾ ਹਿਰਦੇ ਵਿੱਚ ਨਹੀਂ ਹੈ। ਜੇ ਮਨ ਮੈਲਾ ਹੈ ਤਾਂ ਸਭ ਕੁਛ ਮੈਲਾ। ਅੱਖਾਂ ਦੀ ਨਜ਼ਰ ਉਹੀ ਹੈ ਜੋ ਉਹਦੇ ਹਿਰਦੇ ਵਿੱਚ ਹੈ। ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਬਸ ਜਿਹੋ ਜਿਹੇ ਕਰਮ ਕਮਾਏ ਨੇ ਉਹ ਜਿਹਾ ਅੰਦਰ ਇੰਸਟਾਲ ਹੋਈ ਗਿਆ। ਇੱਕ ਉਹ ਨੇ ਜਿਹੜੇ ਇਸ ਮਾਇੰਡ ਦੇ ਬ੍ਰੇਨ ਦੇ ਕੰਪਿਊਟਰ ਨੂੰ ਵਰਤਣ ਲੱਗਿਆਂ ਗੁਰੂ ਦੀਆਂ ਸਿੱਖਿਆਵਾਂ ਦਾ ਐਂਟੀਵਾਇਰਸ ਸੋਫਟਵੇਅਰ ਇੰਸਟਾਲ ਕਰਕੇ ਰੱਖਦੇ। ਜੇ ਗੁਰੂ ਦੀਆਂ ਸਿੱਖਿਆਵਾਂ ਸੰਸਾਰ ਨੂੰ ਦੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਬਿਹੇਵ ਕਰਦੇ ਹਾਂ, ਇੱਕ ਐਸਾ ਐਂਟੀਵਾਇਰਸ ਹੈ, ਉਹ ਦੱਸ ਦਿੰਦਾ ਹੁਣ ਨਾ ਬੋਲ, ਚੁੱਪ ਕਰ ਜਾ, ਕਿਉਂਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਹੁਣ ਨਾ ਬੋਲ, ਮਨ ਖਿਝਿਆ ਹੋਇਆ। ਮੇਰੇ ਗੁਰੂ ਪਿਤਾ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਵਾਹਿਗੁਰੂ ਦੀ ਯਾਦ, ਗੁਰੂ ਦੀਆਂ ਸਿੱਖਿਆਵਾਂ ਦਾ ਅੰਮ੍ਰਿਤ ਅੰਦਰ ਵਸ ਜਾਵੇ। ਚੱਲਿਆ ਪਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ ਫਿਰ ਜੀਵਨ ਇੱਜ਼ਤ ਨਾਲ ਜਿਉਂ ਲਿਆ। ਨਿਰੰਕਾਰ ਦੀਆਂ ਤੇ ਸੰਸਾਰ ਦੀਆਂ ਨਜ਼ਰਾਂ 'ਚ ਸ਼ੋਭਾ ਹੋਈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਚੱਖ ਚੱਖ ਜਾਏ ਜਿਉ। ਮਾਨਸ ਕਿਆ ਬੇਚਾਰਾ ਤਿਉਹ ਲੋਕ ਸੁਣਾਏ ਸੀ। ਕਿਸੇ ਇੱਕ ਅੱਧ ਬੰਦੇ ਦੀ ਪ੍ਰੇਸ ਦੀ ਗੱਲ ਛੱਡੋ, ਤਿੰਨਾਂ ਲੋਕਾਂ ਦੇ ਵਿੱਚ ਉਸ ਜੀਵਨ ਦੀ ਹਮੇਸ਼ਾ ਵਡਿਆਈ ਹੋਈ ਹੈ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਵਾਹਿਗੁਰੂ ਜੀ ਆਪ ਹੀ ਬਖਸ਼ਿਸ਼ ਕਰਦੇ ਨੇ। ਇਸ ਮਨ ਤੇ ਮਨ ਦੀ ਕੁੱਲ ਹੈ ਇਹਦੇ ਗਿਆਨ ਇੰਦਰੇ, ਜੀਵਨ ਤੇ ਜੀਵਨ ਦੀ ਕੁੱਲ ਹੈ ਉਸ ਜੀਵਨ ਨਾਲ ਸਹਿਮਤ ਹੋਣ ਵਾਲੇ, ਫਿਰ ਉਤਾਰ ਦਿੰਦੇ ਜੇ ਗੁਰੂ ਰਹਿਮਤ ਕਰਨ, ਜ਼ਿੰਦਗੀ ਜਿਉਣੀ ਆ ਜਾਵੇ, ਜੀਵਨ ਮੈਨੇਜ ਕਰਨਾ ਆ ਜਾਵੇ, ਪਰਿਵਾਰ ਮੈਨੇਜ ਕਰਨਾ ਆ ਜਾਵੇ, ਸਮਾਜ ਵਿੱਚ ਵਿਚਰਨਾ ਮੈਨੇਜ ਕਰਨਾ ਆ ਜਾਵੇ, ਮੁਖਵਾਕ ਦਾ ਭਾਵ ਹਿਰਦੇ ਵਿੱਚ ਵਸ ਜਾਵੇ। ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਹੈ ਜੀ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਸ਼੍ਰੀ ਮੁਖਵਾਕ ਦੀ ਸ਼ਬਦ ਵਿਚਾਰ ਸਰਵਕਰਾ ਕਿਨਹਾਲ ਕੀਤਾ ਹੈ। ਹੁਣ ਸਤਿਕਾਰਯੋਗ ਭਾਈ ਖੇਮ ਸਿੰਘ ਜੀ ਪ੍ਰੇਮੀ ਅਤੇ ਉਹਨਾਂ ਕੀਰਤੀ ਜਥਾ ਸ਼ਬਦ ਕੀਰਤਨ ਸਰਵ ਕਰਾ ਰਹੇ ਹਨ। ਸਰਵ ਕਰੀਏ ਜੀ। ਆਪ ਸਭ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੀ ਜੋ ਵੀ ਕੰਟ 'ਤੇ ਸਲਾਨਾ ਯਾਦ ਮਨਾਈ ਜਾ ਰਹੀ ਹੈ, ਵਿਸ਼ੇਸ਼ ਦਿਵਸ ਸਜਣ ਕੇ ਹਾਜ਼ਰੀਆਂ ਭਰ ਕੇ ਕਿਰਤਾਰਥ ਕਰਨਾ ਜੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ।
ਵਾਹਿਗੁਰੂ।